ਸਤਿਸੰਗ ਜੀ, ਪ੍ਰੇਮ ਨਾਲ ਕਹਿਣਾ, ਸਤਿਸੰਗਤ ਕਾਫੀ ਅਰਸੇ ਦੇ ਬਾਅਦ ਮਲੇਰਕੋਟਲੇ ਪੁੱਜ ਕੇ ਆਪ ਸਾਰਿਆਂ ਦੇ ਦਰਸ਼ਨ ਹੋ ਰਹੇ ਹਨ। ਥੋੜ੍ਹੇ ਦਿਨ ਪਹਿਲਾਂ ਹੀ ਜਦ ਇਸ ਤਰਫ ਆਉਣ ਦਾ ਧਿਆਨ ਬਣਿਆ ਤਾਂ ਕਈ ਕਈ ਸ਼ਹਿਰ, ਕਈ ਕਈ ਕਸਬੇ ਧਿਆਨ ਵਿੱਚ ਆ ਜਾਂਦੇ ਹਨ ਔਰ ਕਾਫੀ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ ਤੈਅ ਕਰਨਾ, ਕਿਉਂਕਿ ਸਾਰੇ ਥਾਵਾਂ 'ਤੇ ਅਕਸਰ ਬੜੇ ਲੰਬੇ ਲੰਬੇ ਅਰਸੇ ਜਾਂ ਫਿਰ ਐਸੇ ਥਾਂ ਜਿੱਥੇ ਕਦੇ ਵੀ ਜਾਣ ਦਾ ਮੌਕਾ ਨਹੀਂ ਮਿਲਿਆ ਔਰ ਸਮਾਂ ਸੀਮਿਤ ਹੋਣ ਦੇ ਕਾਰਨ ਜ਼ਿਆਦਾ ਥਾਵਾਂ 'ਤੇ ਜਾਣਾ ਵੀ ਮੁਮਕਿਨ ਨਹੀਂ ਹੋ ਰਿਹਾ ਸੀ। ਅਤੇ ਇਸ ਤਰ੍ਹਾਂ ਹੀ ਧਿਆਨ ਆਇਆ ਕਿ ਮਲੇਰਕੋਟਲਾ ਪਿਛਲੀ ਵਾਰ ਸ਼ਾਇਦ 1996 ਵਿੱਚ ਆਉਣ ਦਾ ਮੌਕਾ ਮਿਲਿਆ ਸੀ, ਤਾਂ ਕਾਫੀ ਸਮਾਂ ਹੋ ਗਿਆ। ਤਾਂ ਇਸ ਯਾਤਰਾ ਦੌਰਾਨ ਇੱਥੇ ਵੀ ਆ ਕੇ ਆਪ ਸਾਰਿਆਂ ਦੇ ਦਰਸ਼ਨ ਹੋ ਪਾਉਣ ਔਰ ਦਾਤਾਰ ਦੀ ਕਿਰਪਾ ਨਾਲ ਇਹ ਮੌਕਾ ਬਣਿਆ ਹੈ, ਜਦਕਿ ਇੱਥੇ ਇਸ ਵਿਸ਼ਾਲ ਰੂਪ ਵਿੱਚ ਆਪ ਸਾਰਿਆਂ ਦੇ ਦਰਸ਼ਨ ਹੋ ਰਹੇ ਹਨ। ਇੱਕ ਆਨੰਦਮਈ ਵਾਤਾਵਰਣ ਬਣਿਆ ਹੈ, ਜੋ ਬਚਨ ਰਸਨਾ ਰਾਹੀਂ ਸਾਨੂੰ ਸ਼ਰਵਣ ਕਰਨ ਨੂੰ ਮਿਲੇ ਹਨ, ਇਹ ਸਾਰੇ ਹੀ ਸਾਨੂੰ ਆਨੰਦ ਪ੍ਰਦਾਨ ਕਰ ਰਹੇ ਸਨ, ਕਿਉਂਕਿ ਇੱਕ ਆਨੰਦ ਦੀ ਅਵਸਥਾ ਜਿਸਦਾ ਧਰਮ ਗ੍ਰੰਥਾਂ 'ਚ ਮਹਾਂਪੁਰਸ਼ਾਂ ਨੇ ਜੋ ਯੁਗਾਂ ਯੁਗਾਂ ਤੋਂ ਜਿਸਦਾ ਜ਼ਿਕਰ ਕੀਤਾ ਹੈ। ਤਾਂ ਇਹ ਆਨੰਦ ਇਸ ਸੱਚ ਪਰਮਾਤਮਾ, ਇਸ ਅਕਾਲ ਪੁਰਖ ਦੇ ਨਾਲ ਨਾਤਾ ਜੋੜ ਕੇ ਹੀ ਪ੍ਰਾਪਤ ਹੁੰਦਾ ਹੈ, ਇਸ ਨੂੰ ਹਿਰਦੇ ਵਿੱਚ ਵਸਾ ਕੇ ਹੀ ਪ੍ਰਾਪਤ ਹੁੰਦਾ ਹੈ, ਇਸ ਦੀ ਮਹਿਮਾ ਵਾਲੇ ਬਚਨਾਂ ਨੂੰ ਸ਼ਰਵਣ ਕਰਕੇ ਪ੍ਰਾਪਤ ਹੁੰਦਾ ਹੈ, ਇਸ ਦੇ ਗੁਣਗਾਨ ਕਰਕੇ ਪ੍ਰਾਪਤ ਹੁੰਦਾ ਹੈ। ਤਾਂ ਇਸ ਲਈ ਇੱਕ ਆਨੰਦ ਦੀ ਮਹਿਸੂਸੀਅਤ ਸਾਰੇ ਕਰ ਰਹੇ ਹੋ ਔਰ ਇਹੀ ਅਰਦਾਸ ਹਮੇਸ਼ਾ ਭਗਤ ਕਰਦੇ ਹਨ ਕਿ ਆਨੰਦ ਹਮੇਸ਼ਾ ਬਣਿਆ ਰਹੇ। ਇਹ ਕਿਤੇ ਵੀ ਇਸ ਤਰ੍ਹਾਂ ਦੇ ਨਾਲ ਇਹ ਸਾਡੇ ਤੋਂ ਦੂਰ ਨਾ ਹੋਵੇ, ਇਹ ਹਮੇਸ਼ਾ ਮਹਿਸੂਸ ਹੀ ਸਾਨੂੰ ਰਹੇ ਜੀਵਨ ਦੇ ਸਫ਼ਰ ਨੂੰ ਤੈਅ ਕਰਦਿਆਂ ਹੋਇਆਂ, ਕਿਉਂਕਿ ਅਨੇਕਾਂ ਦਫ਼ਾ ਮਹਾਂਪੁਰਸ਼ਾਂ ਨੇ ਸਮਝਾਇਆ ਹੈ ਕਿ ਜਿਹਨੂੰ ਅਸੀਂ ਸੁੱਖ ਕਹਿੰਦੇ ਹਾਂ, ਦੁਨਿਆਵੀ ਸੁੱਖ, ਇਹ ਆਨੰਦ ਜਿਹੜਾ ਹੈ ਉਹ ਵਾਲਾ ਸੁੱਖ ਨਹੀਂ, ਇਹ ਉਸ ਤੋਂ ਕਿਤੇ ਉੱਚੇ ਦੀ ਅਵਸਥਾ ਹੈ। ਇੱਕ ਅੰਗਰੇਜ਼ੀ ਵਿੱਚ ਕਹਿੰਦੇ ਹਨ ਕਿ ਬਲਿਸ ਇਜ਼ ਦਾ ਟਰੂ ਹੈਪੀਨੈਸ ਬਿਯੋਂਡ ਦਾ ਸੈਂਸਿਸ, ਕਿ ਬਲਿਸ ਯਾਨੀ ਕਿ ਆਨੰਦ ਇਹ ਟਰੂ ਹੈਪੀਨੈਸ ਹੈ, ਇਹ ਸੱਚੀ ਖੁਸ਼ੀ ਹੈ ਬਿਯੋਂਡ ਦਾ ਸੈਂਸਿਸ, ਕਿਉਂਕਿ ਬਾਕੀ ਦੁਨਿਆਵੀ ਜਿਹੜੀ ਖੁਸ਼ੀਆਂ ਦੀ ਗੱਲ ਕਰਦੇ ਹਾਂ ਅਸੀਂ ਉਹ ਸੈਂਸਿਸ ਦੇ ਨਾਲ ਜੁੜੀਆਂ ਹੋਈਆਂ ਹਨ। ਲੇਕਿਨ ਇਹ ਇੱਕ ਐਸੀ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਆਤਮਿਕ ਆਨੰਦ, ਇੱਕ ਆਤਮਾ ਦੀ ਮਹਿਸੂਸੀਅਤ ਹੁੰਦੀ ਹੈ ਆਨੰਦ ਦੀ ਅਵਸਥਾ ਔਰ ਮਨ ਵੀ ਉਸਨੂੰ ਮਹਿਸੂਸ ਕਰਦਾ ਹੈ। ਤਾਂ ਇਸੇ ਲਈ ਮਹਾਂਪੁਰਸ਼ਾਂ ਨੇ ਇਸ ਸਰੋਤ ਦੇ ਨਾਲ ਇਹ ਨਾਤਾ ਜੋੜਨ ਦੀ ਗੱਲ ਕੀਤੀ ਹੈ, ਜਿਸ ਕਾਰਨ ਇਹ ਆਨੰਦ ਜੀਵਨ ਵਿੱਚ ਆਉਂਦਾ ਹੈ ਔਰ ਜਿਹੜੇ ਜਿਹੜੇ ਵੀ ਇਸ ਦੇ ਨਾਲ ਜੁੜਦੇ ਚਲੇ ਜਾਂਦੇ ਹਨ ਉਹੀ ਇਸੇ ਸੰਸਾਰ ਵਿੱਚ ਵਿਚਰਨ ਕਰਦਿਆਂ ਹੋਇਆਂ, ਘਰ ਪਰਿਵਾਰ ਵਿੱਚ ਵਿਚਰਨ ਕਰਦਿਆਂ ਹੋਇਆਂ, ਕਾਰੋਬਾਰ ਕਰਦਿਆਂ ਹੋਇਆਂ, ਦਸਾਂ ਨਾਵਾਂ ਦੀ ਕਿਰਤ ਕਮਾਈ ਕਰਦਿਆਂ ਹੋਇਆਂ ਉਹ ਇਸ ਆਨੰਦ ਦੀ ਮਹਿਸੂਸੀਅਤ ਨੂੰ ਕਰਦੇ ਰਹਿੰਦੇ ਹਨ ਔਰ ਸੰਸਾਰ ਇਸ ਗੱਲ ਨੂੰ ਸਮਝ ਨਹੀਂ ਪਾਉਂਦਾ ਹੈ। ਉਹ ਇਹੀ ਸੋਚਦਾ ਹੈ ਕਿ ਦੁਨਿਆਵੀ ਪ੍ਰਾਪਤੀਆਂ ਹੀ ਇੱਕ ਸੱਚੇ ਮਾਇਨਿਆਂ ਵਿੱਚ ਸੁੱਖ ਦਾ ਕਾਰਨ ਹਨ, ਉਸ ਦਾ ਅਭਾਵ ਹੈ ਅਤੇ ਸੁੱਖ ਨਹੀਂ ਹੈ। ਤਾਂ ਮਹਾਂਪੁਰਸ਼ਾਂ ਨੇ ਇਸੇ ਲਈ ਕਿਹਾ ਕਿ ਜੇ ਸੁੱਖ ਕੋ ਚਾਹੇ ਸਦਾ ਤੋ ਸ਼ਰਨ ਰਾਮ ਕੀ ਲੈ, ਕਿ ਅਗਰ ਸਦਾ ਦਾ ਸੁੱਖ ਔਰ ਇੱਕ ਸੱਚਾ ਸੁੱਖ ਪ੍ਰਾਪਤ ਕਰਨਾ ਹੈ ਤਾਂ ਇਸ ਰਮੇ ਹੋਏ ਰਾਮ, ਇਸ ਅਕਾਲ ਪੁਰਖ ਨਿਰੰਕਾਰ ਦੀ ਸ਼ਰਨ ਲੈਣੀ ਹੋਏਗੀ, ਯਾਨੀ ਕਿ ਇਸ ਨੂੰ ਆਧਾਰ ਬਣਾਉਣਾ ਹੋਏਗਾ। ਇਸ ਨੂੰ ਹਿਰਦੇ ਵਿੱਚ ਵਸਾਉਣਾ ਹੋਏਗਾ, ਇਸ ਦੇ ਅਹਿਸਾਸ ਦੇ ਨਾਲ ਸਾਡਾ ਉੱਠਣਾ ਬੈਠਣਾ ਕਰਮ ਕਰਨਾ ਹੋਏਗਾ, ਤਾਂ ਹੀ ਇੱਕ ਆਨੰਦ ਦੀ ਅਵਸਥਾ ਹੋਏਗੀ। ਜਿਵੇਂ ਕਿਤਨੀ ਤਪਸ਼ ਹੋਵੇ, ਕਿਤਨੀ ਗਰਮੀਆਂ ਦਾ ਅਸੀਂ ਦੇਖਦੇ ਹਾਂ ਕਿਤਨਾ ਐਸਾ ਉਸ ਵਕਤ ਇੱਕ ਜਿਹੜਾ ਕਿ ਮੌਸਮ ਹੁੰਦਾ ਹੈ, ਤਪ ਰਹੇ ਹੁੰਦੇ ਹਨ ਸਾਰੇ, ਕਿਤਨੀ ਤਪਸ਼ ਹੁੰਦੀ ਹੈ, ਥੋੜ੍ਹੀ ਜਿਹੀ ਵੀ ਛਾਂ ਕਿਤੇ ਮਿਲ ਜਾਏ ਤਾਂ ਰਾਹਤ ਮਹਿਸੂਸ ਕਰਦੇ ਹਾਂ, ਤਾਂ ਇਤਨੀ ਤਪਸ਼ ਹੁੰਦੀ ਹੈ। ਲੇਕਿਨ ਕੋਈ ਕਿਸੇ ਨਹਿਰ ਨਦੀ ਦੇ ਵਿੱਚ ਆਪਣੇ ਸਰੀਰ ਨੂੰ ਇਸ ਤਰ੍ਹਾਂ ਦੇ ਨਾਲ ਡੁਬੋ ਲੈਂਦਾ ਹੈ, ਤਾਂ ਟੈਂਪਰੇਚਰ ਤਾਂ ਉਹੀ ਹੁੰਦਾ ਹੈ ਬਾਹਰ, ਲੇਕਿਨ ਪਾਣੀ ਦਾ ਸੰਗ ਕਰਨ ਦੇ ਨਾਲ ਉਸ ਸ਼ੀਤਲ ਜਲ ਦੇ ਨਾਲ ਇਹ ਸਰੀਰ ਦਾ ਨਾਤਾ ਜੁੜਦਾ ਹੈ ਅਤੇ ਸਾਨੂੰ ਠੰਡਕ ਦੀ ਮਹਿਸੂਸੀਅਤ ਹੁੰਦੀ ਹੈ। ਇਹ ਨਹੀਂ ਹੈ ਕਿ ਟੈਂਪਰੇਚਰ ਕੋਈ ਘੱਟ ਗਿਆ ਹੈ ਜਾਂ ਸੂਰਜ ਨੇ ਕੋਈ ਤਪਸ਼ ਦੇਣੀ ਉਸ ਵਕਤ ਘੱਟ ਕਰ ਦਿੱਤੀ ਹੈ, ਉਹ ਤਾਂ ਜਿਸ ਤਰ੍ਹਾਂ ਦੇ ਨਾਲ ਉਸਦੀ ਦੇਣ ਹੈ ਉਹ ਦਿੱਤੀ ਚਲੀ ਜਾ ਰਿਹਾ ਹੈ, ਉਸ ਵਿੱਚ ਕੋਈ ਅੰਤਰ ਨਹੀਂ ਹੈ। ਕੇਵਲ ਅਸੀਂ ਆਪ ਖੁਦ ਕੋਈ ਕਦਮ ਉਠਾ ਲਿੱਤਾ ਹੈ, ਅਸੀਂ ਕੋਈ ਕਦਮ ਚੁੱਕਿਆ ਹੈ, ਅਸੀਂ ਨਦੀ ਦੇ ਵਿੱਚ ਆਪਣੇ ਸਰੀਰ ਨੂੰ ਇਸ ਤਰ੍ਹਾਂ ਨਾਲ ਭਿਗੋ ਦਿੱਤਾ ਹੈ ਕਿ ਉਹ ਸਾਨੂੰ ਠੰਡਕ ਮਹਿਸੂਸ ਹੋ ਰਹੀ ਹੈ ਉਸ ਤਪਸ਼ ਦੇ ਬਾਵਜੂਦ, ਉਸ ਟੈਂਪਰੇਚਰ ਦੇ ਬਾਵਜੂਦ ਅਸੀਂ ਠੰਡਕ ਦੀ ਮਹਿਸੂਸੀਅਤ ਕਰ ਰਹੇ ਹਾਂ। ਇਸੇ ਤਰ੍ਹਾਂ ਦੇ ਨਾਲ ਇਹ ਸਾਗਰ, ਇਹ ਨਿਰਾਕਾਰ ਪਰਮਾਤਮਾ, ਇਸ ਵਿੱਚ ਜਿਹੜਾ ਮਨ ਡੁੱਬ ਜਾਂਦਾ ਹੈ ਉਹ ਹਮੇਸ਼ਾ ਹੀ ਆਨੰਦਿਤ ਰਹਿੰਦਾ, ਉਹ ਸ਼ੀਤਲਤਾ ਪ੍ਰਾਪਤ ਕਰਦਾ ਹੈ, ਉਹ ਠੰਡਕ ਦੀ ਮਹਿਸੂਸੀਅਤ ਕਰਦਾ ਹੈ। ਵਰਨਾ ਤਾਂ ਤਪਸ਼ ਆਪਣੀ ਥਾਂ 'ਤੇ ਹੈ, ਜਿਵੇਂ ਕੰਢਿਆਂ ਦੀ ਗੱਲ ਅਨੇਕਾਂ ਦਫ਼ਾ ਕੀਤੀ ਗਈ ਹੈ, ਕਿਤਨੇ ਕੰਢੇ ਵਿਛੇ ਹੋਏ ਹਨ, ਵਿਖਰੇ ਹੋਏ ਹਨ, ਇੱਕ ਇੱਕ ਕੰਢਾ ਚੁੱਕਣਾ ਸੰਭਵ ਨਹੀਂ ਹੋ ਪਾਉਂਦਾ ਹੈ। ਤਾਂ ਮਹਾਂਪੁਰਸ਼ ਸੰਤ ਜਨ ਇੱਕ ਢੰਗ ਦੱਸਦੇ ਹਨ ਕਿ ਜਿਹੜੇ ਕਿ ਮਜ਼ਬੂਤ ਸੋਲ ਵਾਲੀ ਜੁੱਤੀ ਪਾ ਲੈਂਦੇ ਹਨ ਅਤੇ ਕੰਢੇ ਭਾਵੇਂ ਕਿੰਨੇ ਵਿਛੇ ਹੋਣ ਉੱਤੋਂ ਦੀ ਲੰਘਦੇ ਚਲੇ ਜਾਂਦੇ ਹਨ। ਅਗਰ ਉਹ ਜੁੱਤੀ ਨਾ ਹੋਵੇ ਤਾਂ ਅਸੀਂ ਸਮਝ ਸਕਦੇ ਹਾਂ ਕਿ ਇੱਕ ਇੱਕ ਕੰਢਾ ਜਿਹੜਾ ਦੁਸ਼ਵਾਰ ਕਰ ਦਿੰਦਾ ਹੈ, ਇੱਕ ਇੱਕ ਕਦਮ ਦੁਸ਼ਵਾਰ ਹੋ ਜਾਂਦਾ ਹੈ ਸਾਡੇ ਲਈ। ਲੇਕਿਨ ਉਹ ਜੁੱਤੀ ਪਾਈ ਹੋਈ ਹੈ, ਇਸ ਲਈ ਕੰਢੇ ਹਨ, ਇਹ ਨਹੀਂ ਕਿ ਸਾਰੇ ਹੀ ਗਾਇਬ ਹੋ ਗਏ ਹਨ। ਕੰਢੇ ਹੋਣ ਦੇ ਬਾਵਜੂਦ ਵੀ ਉਸ ਦੀ ਚੁਭਨ ਤੋਂ ਸਾਡਾ ਬਚਾਅ ਹੁੰਦਾ ਹੈ। ਇਸੇ ਤਰ੍ਹਾਂ ਦੇ ਨਾਲ ਮਹਾਂਪੁਰਸ਼ ਸੰਤਾਂ ਨੇ ਇਹੀ ਵਾਰ ਵਾਰ ਸਾਨੂੰ ਢੰਗ ਅਤੇ ਵਿਧੀਆਂ ਦੱਸੀਆਂ ਹਨ ਜਿਸ ਰਾਹੀਂ ਇਸ ਸੰਸਾਰ ਦੀ ਬਨਾਵਟ ਜੈਸੀ ਹੈ, ਇਸ ਸੰਸਾਰ ਦੇ ਸਿਲਸਿਲੇ ਜੈਸੇ ਹਨ, ਇਹਨਾਂ ਦੇ ਬਾਵਜੂਦ ਇੱਕ ਆਨੰਦ ਦੀ ਅਵਸਥਾ ਇਹ ਬਣੀ ਰਹੇ, ਇੱਕ ਸਹਿਜਤਾ ਬਣੀ ਰਹੇ, ਜੀਵਨ ਦੀ ਚਾਲ ਇਹ ਸਹਿਜ ਬਣੀ ਰਹੇ। ਇਸੇ ਲਈ ਮਹਾਂਪੁਰਸ਼ਾਂ ਸੰਤਾਂ ਨੇ ਇਹ ਇੱਕ ਪ੍ਰੇਰਣਾਵਾਂ ਹਮੇਸ਼ਾ ਹਮੇਸ਼ਾ ਇਹ ਦਿੱਤੀਆਂ ਨੇ। ਔਰ ਅੱਜ ਵੀ ਮਹਾਂਪੁਰਸ਼ ਜੋ ਜ਼ਿਕਰ ਕਰ ਰਹੇ ਸਨ, ਇਸ ਨਿਰੰਕਾਰ ਦਾ ਜ਼ਿਕਰ ਕਰ ਰਹੇ ਸਨ, ਇਸ ਅਕਾਲ ਪੁਰਖ ਦਾ ਜ਼ਿਕਰ ਕਰ ਰਹੇ ਸਨ, ਜਿਸ ਦੇ ਬਾਰੇ ਕਿਹਾ ਗਿਆ ਕਿ ਜ਼ਮੀਂ ਜ਼ਮਾਂ ਕੇ ਵਿਖੇ ਸਮਸਤੇ ਇੱਕ ਜੋਤ ਹੈ, ਕਿ ਇੱਕੋ ਜੋਤ ਜੋ ਹੈ ਇਹ ਜ਼ਮੀਂ ਜ਼ਮਾਂ ਵਿੱਚ ਸਮਾਈ ਹੋਈ ਹੈ, ਜੋ ਜਲਸ ਥਲਸ ਇਹ ਸਭ ਜਗ੍ਹਾ ਸਮਾਈ ਹੋਈ ਹੈ, ਇਹ ਕਣ ਕਣ ਵਿੱਚ ਵਿਆਪਤ ਹੈ। ਤਾਂ ਐਸੀ ਪਰਮ ਸੱਤਾ, ਐਸੇ ਨਿਰਾਕਾਰ, ਐਸੇ ਅਕਾਲ ਪੁਰਖ ਦੇ ਅੱਜ ਵੀ ਗੁਣਗਾਨ ਹੋ ਰਹੇ ਸਨ ਔਰ ਇਸ ਦੇ ਅੱਗੇ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਸਨ ਕਿ ਦਾਤਾਰ ਕਿਰਪਾ ਕਰ ਕਿ ਤੇਰੇ ਨਾਲ ਇਹ ਨਾਤਾ ਸਾਡਾ ਜੁੜਿਆ ਰਹੇ, ਕੋਈ ਐਸੀ ਘੜੀ ਨਾ ਆਵੇ, ਕੋਈ ਐਸਾ ਕਾਰਨ ਨਾ ਬਣੇ ਜਿਸ ਦੇ ਵਜ੍ਹਾ ਨਾਲ ਅਸੀਂ ਤੇਰੇ ਨਾਲ ਨਾਤਾ ਤੋੜ ਬੈਠੀਏ, ਤੈਨੂੰ ਮੈਂ ਭੁਲਾ ਬੈਠਾਂ, ਤੈਨੂੰ ਕਦੇ ਵਿਸਾਰ ਬੈਠਾਂ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ ਕਿ ਤੈਨੂੰ ਨਾ ਮੈਂ ਇਸ ਵਿਸਾਰਾਂ ਮੈਂ, ਕਿਉਂਕਿ ਕਦੇ ਕੋਈ ਕਾਰਨ ਵੀ ਐਸੇ ਬਣ ਜਾਂਦੇ ਹਨ ਕਿ ਉਹ ਸਾਰੇ ਦਾ ਸਾਰਾ ਕਾਰਨ ਸਾਡਾ ਧਿਆਨ ਆਪਣੇ ਵੱਲੋਂ ਲੈ ਜਾਂਦਾ ਹੈ, ਜਾਂ ਫਿਰ ਕੋਈ ਹੋਰ ਦੁਨੀਆ ਦੇ ਐਸੇ ਵਿਸ਼ਿਆਂ ਵਿੱਚ ਪੈ ਕੇ, ਜਾਂ ਫਿਰ ਕੋਈ ਹੋਰ ਆਕਰਸ਼ਣਾਂ ਵਿੱਚ ਪੈ ਕੇ, ਜਾਂ ਮੌਜ ਮੇਲਿਆਂ ਵਿੱਚ ਆ ਕੇ ਕੋਈ ਵੀ ਐਸੀ ਸਥਿਤੀ ਆਉਂਦੀ ਹੈ ਅਤੇ ਸਾਡਾ ਮਨ ਬਿਲਕੁਲ ਹੀ ਇਸ ਨਿਰੰਕਾਰ ਨੂੰ, ਪਰਮਾਤਮਾ ਨੂੰ ਵਿਸਾਰ ਦਿੰਦਾ ਹੈ। ਤਾਂ ਇਸੇ ਲਈ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ ਕਿ ਦਾਤਾਰ ਤੈਨੂੰ ਨਾ ਭੁਲਾਵਾਂ ਤੈਨੂੰ ਨਾ ਵਿਸਾਰਾਂ। ਭਾਵੇਂ ਜੀਵਨ ਦਾ ਕੋਈ ਵੀ ਪੜਾਵ ਹੋਵੇ, ਕੋਈ ਵੀ ਜੀਵਨ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹੋਈਏ, ਤੇਰਾ ਹੀ ਆਸਰਾ ਰਵੇ, ਤੇਰਾ ਹੀ ਆਧਾਰ ਰਵੇ, ਤੇਰਾ ਹੀ ਅਹਿਸਾਸ ਇਹ ਬਣਿਆ ਰਵੇ। ਉੱਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਕਿ ਉੱਠਦਿਆਂ ਬੈਠਦਿਆਂ ਤੁਸੀਂ ਨੰਕਾਰ ਕਰੋ ਅਤੇ ਹਰ ਪਲ ਇਸ ਨੂੰ ਯਾਦ ਕਰੋ। ਸਵਾਸ ਸਵਾਸ ਪੇ ਨਾਮ ਲੈ ਬ੍ਰਿਥਾ ਸਵਾਸ ਮਤ ਖੋਏ, ਕਿਆ ਜਾਣਾ ਇਸ ਸਵਾਸ ਕਾ ਆਵਨ ਹੋਏ ਨਾ ਹੋਏ। ਤੂੰ ਇੱਕ ਸਾਹਾਂ ਦੀ ਗੱਲ ਹੈ, ਇਹ ਸਵਾਸਾਂ ਦੀ ਗੱਲ ਹੈ, ਇਹ ਕੋਈ ਪਹਿਰ ਦੀ ਗੱਲ ਨਹੀਂ ਹੈ ਕਿ ਇੱਕ ਪਹਿਰ ਕਰ ਲਿੱਤਾ ਆਠ ਪਹਿਰ ਅਰਾਦੀ ਦੀ ਗੱਲ ਹੈ ਕਿ ਅੱਠੋ ਪਹਿਰ ਸਵਾਸ ਸਾਸ ਪਲ ਛਿਨ ਉੱਠਤ ਬੈਠਤ ਹਰ ਵਜੋ। ਇਹ ਦਾਤਾਰ ਤੇਰੇ ਨਾਲ ਇਹ ਮਨ ਦਾ ਨਾਤਾ ਇਹ ਜੁੜਿਆ ਰਵੇ, ਤੇਰਾ ਅਹਿਸਾਸ ਬਣਿਆ ਰਵੇ। ਤੋ ਇਹੀ ਮੰਗ ਮਹਾਂਪੁਰਸ਼ਾਂ ਨੇ ਕੀਤੀ ਹੈ, ਔਰ ਨਾਲ ਫਿਰ ਆਪਣੇ ਆਪ ਨੂੰ ਇਸ ਪਾਸੇ ਸਜਗ ਰੱਖਦੇ ਹਨ, ਕਿਉਂਕਿ ਇੱਕ ਸਜਗਤਾ ਹੁੰਦੀ ਹੈ, ਇੱਕ ਲਾਪਰਵਾਹੀ ਹੁੰਦੀ ਹੈ, ਜਾਂ ਫਿਰ ਕੋਈ ਐਵੇਂ ਹੀ ਉਸ ਪਾਸੋਂ ਧਿਆਨ ਹਟਾ ਦਿੰਦਾ ਹੈ। ਤੋ ਸਜਗਤਾ ਦਾ ਮਤਲਬ ਕਿ ਚੇਤਨ ਰਹਿੰਦਾ ਹੈ, ਉਹ ਚੇਤਨ ਰਹਿੰਦਾ ਹੈ, ਸਜਗ ਰਹਿੰਦਾ ਹੈ, ਇਸ ਲਈ ਇਸ ਨੂੰ ਅੱਖਾਂ ਤੋਂ ਓਝਲ ਨਹੀਂ ਹੋਣ ਦਿੰਦਾ ਹੈ। ਇਸ ਨੂੰ ਅੱਖਾਂ ਤੋਂ ਓਝਲ ਨਹੀਂ ਹੋਣ ਦਿੰਦਾ, ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਪਰਮਾਤਮਾ ਚਲਾਏਮਾਨ ਹੈ, ਇਹ ਕਿਤੇ ਛੁੱਪ ਵੀ ਸਕਦਾ ਹੈ, ਕਿਤੇ ਗੈਰ ਹਾਜ਼ਰ ਵੀ ਹੋ ਸਕਦਾ ਹੈ। ਇਹ ਗੈਰ ਹਾਜ਼ਰ ਨਹੀਂ ਹੁੰਦਾ ਹੈ, ਇਹ ਚੇਤਨਤਾ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਕਿ ਅੱਖਾਂ ਤੋਂ ਓਝਲ ਨਹੀਂ ਹੋਣ ਦਿੰਦਾ, ਉਸਦਾ ਮਤਲਬ ਹੈ ਕਿ ਅਸੀਂ ਆਪ ਕਿਤੇ ਗੈਰ ਹਾਜ਼ਰ ਨਾ ਹੋ ਜਾਈਏ, ਸਾਡਾ ਹੀ ਧਿਆਨ ਕਿਤੇ ਅਹਿਸਾਸ ਨੂੰ ਛੱਡ ਬੈਠੇ। ਇਹ ਤਾਂ ਕਿਤੇ ਰੱਤੀ ਭਰ ਵੀ ਸੱਜੇ ਤੋਂ ਖੱਬੇ ਨਹੀਂ ਹੋ ਸਕਦਾ ਹੈ, ਇਹ ਤਾਂ ਸਥਿਰ ਸੱਤਾ ਹੈ, ਇਹ ਤਾਂ ਕਾਇਮ ਦਾਇਮ ਰਹਿਣ ਵਾਲੀ ਸੱਤਾ ਹੈ, ਇਹ ਅਡੋਲ ਸੱਤਾ ਹੈ। ਔਰ ਐਸੀ ਅਡੋਲ ਸੱਤਾ ਦੇ ਨਾਲ ਇਹ ਨਾਤਾ ਜੋੜ ਕੇ ਐਸੀ ਅਡੋਲਤਾ ਨੂੰ ਅਸੀਂ ਪ੍ਰਾਪਤ ਕਰ ਪਾਉਂਦੇ ਹਾਂ। ਇਸ ਤੋਂ ਹਟ ਕੇ ਕੋਈ ਵੀ ਹੋਰ ਸਾਧਨ ਨਹੀਂ ਹੈ। ਦੁਨੀਆ ਦੇ ਜਿੰਨੇ ਮਰਜ਼ੀ ਅਸੀਂ ਸਾਧਨ ਸੋਚ ਲਈਏ, ਉਹ ਤਾਂ ਸਾਰੇ ਹੀ ਚਲਾਏਮਾਨ ਹਨ। ਤੋ ਚਲਾਏਮਾਨ ਵੱਲ ਜਿਤਨਾ ਵੀ ਸਾਡਾ ਧਿਆਨ ਜਾਂਦਾ ਹੈ ਤਾਂ ਸਾਡੀ ਵੀ ਅਵਸਥਾ ਚਲਾਏਮਾਨ ਹੋ ਜਾਂਦੀ ਹੈ, ਮਨ ਚਲਾਏਮਾਨ ਰਹਿੰਦਾ ਹੈ। ਤੋ ਅਡੋਲ ਤਾਂ ਇਹੀ ਪਰਮਾਤਮਾ ਹੈ, ਇਹੀ ਨਿਰਾਕਾਰ ਹੈ, ਇਹੀ ਅਕਾਲ ਪੁਰਖ ਹੈ। ਤੋ ਇਸ ਦੇ ਉੱਤੇ ਇਸ ਨੂੰ ਅਗਰ ਆਧਾਰ ਬਣਾ ਲਿਆ ਜਿਹੜਾ ਕਿ ਅਡੋਲ ਹੈ, ਫਿਰ ਜਿਹੜਾ ਆਧਾਰ ਹੈ ਉਸ ਦੇ ਉੱਤੇ ਜੋ ਵੀ ਚੀਜ਼ ਹੈ ਉਹ ਵੀ ਅਡੋਲ ਹੋ ਜਾਂਦੀ ਹੈ। ਔਰ ਅਗਰ ਆਧਾਰ ਹੀ ਡੁਲਾਏਮਾਨ ਹੈ ਤਾਂ ਉੱਤੇ ਪਈ ਚੀਜ਼ ਵੀ, ਜਿਵੇਂ ਮੇਜ਼ ਸਥਿਰ ਪਿਆ ਹੋਇਆ ਹੈ, ਉਸ ਉੱਤੇ ਅਸੀਂ ਕੋਈ ਵੀ ਵਸਤੂ ਰੱਖਦੇ ਹਾਂ, ਤੋ ਅਗਰ ਮੇਜ਼ ਸਥਿਰ ਹੈ ਤੋ ਉੱਤੇ ਚੀਜ਼ ਪਈ ਹੋਈ ਵੀ ਸਥਿਰ ਹੈ, ਲੇਕਿਨ ਜ਼ਰਾ ਜਿਹਾ ਮੇਜ਼ ਨੂੰ ਹਿਲਾਈਏ ਉੱਤੇ ਪਈ ਚੀਜ਼ ਵੀ ਹਿੱਲਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਦੇ ਨਾਲ ਇਹ ਆਧਾਰ ਜਿਹੜਾ ਹੈ, ਇਹ ਅਡੋਲ ਹੈ, ਇਸ ਨੂੰ ਆਧਾਰ ਜਾ ਅਸੀਂ ਬਣਾ ਲੈਂਦੇ ਹਾਂ, ਸਾਨੂੰ ਵੀ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ। ਇਸੇ ਲਈ ਜਿਨ੍ਹਾਂ ਭਗਤਾਂ ਦੇ ਅਸੀਂ ਜ਼ਿਕਰ ਕਰਦੇ ਹਾਂ, ਜਿਨ੍ਹਾਂ ਦੇ ਪ੍ਰਤੀ ਸ਼ਰਧਾ ਰੱਖਦੇ ਹਾਂ, ਤਾਂ ਉਹਨਾਂ ਦੇ ਜੀਵਨ ਵਿੱਚ ਇੱਕ ਅਨੁਕੂਲ ਸਥਿਤੀਆਂ ਨਹੀਂ ਸਨ। ਕਬੀਰ ਜੀ ਵਾਸਤੇ ਕਿਹੜੀ ਅਨੁਕੂਲ ਸਥਿਤੀ ਸੀ? ਸਮਾਜ ਨੇ ਕੋਈ ਕਸਰ ਨਹੀਂ ਛੋੜੀ ਸੀ, ਔਰ ਹਮੇਸ਼ਾ ਹੀ ਉਹਨਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ਾਂ ਕੀਤੀਆਂ। ਮੀਰਾਬਾਈ ਵਾਸਤੇ ਕਿਹੜੀ ਅਨੁਕੂਲ ਸਥਿਤੀ ਸੀ, ਕਿਹੜੀ ਫੇਵਰੇਬਲ ਸਿਚੁਏਸ਼ਨ ਸੀ? ਪ੍ਰਤੀਕੂਲ ਸਥਿਤੀਆਂ ਹੀ ਸਨ। ਸਮਾਜ ਨੂੰ ਛੱਡੋ, ਪਰਿਵਾਰ ਵਾਲੇ ਹੀ ਵੈਰੀ ਹੋ ਗਏ ਸੀ, ਤੋ ਅਨੁਕੂਲ ਸਥਿਤੀਆਂ ਨਹੀਂ ਸਨ। ਲੇਕਿਨ ਗੱਲ ਫਿਰ ਉਹੀ ਆ ਜਾਂਦੀ ਹੈ, ਕਿਉਂਕਿ ਅਡੋਲ ਦਾ ਉਹਨਾਂ ਨੇ ਸੰਗ ਕੀਤਾ ਹੋਇਆ ਸੀ, ਇਸ ਲਈ ਉਹਨਾਂ ਦੀ ਸਥਿਰਤਾ ਬਣੀ ਰਹੀ। ਉਹ ਡੁਲਾਏਮਾਨ ਨਹੀਂ ਹੋਏ, ਨਾ ਨਿੰਦਾ ਬਖੀਲੀ ਦੇ ਨਾਲ, ਨਾ ਕੋਈ ਹੋਰ ਰਸਤੇ ਵਿੱਚ ਕੰਢੇ ਵਿਛਾਉਣ ਵਾਲਿਆਂ ਦੇ ਕਾਰਨ, ਜਾਂ ਫਿਰ ਕੋਈ ਜ਼ੁਲਮ ਸਿਤਮ ਕਰਨ ਵਾਲਿਆਂ, ਜਾਂ ਫਿਰ ਬਦਨਾਮ ਕਰਨ ਵਾਲਿਆਂ ਦੇ ਕਾਰਨ। ਉਹਨਾਂ ਦੀ ਅਡੋਲਤਾ ਇਹ ਕਾਇਮ ਰਹੀ ਹੈ। ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ, ਕਿ ਰਾਮ ਜਾਣਦਾ ਹੈ, ਇਹ ਪਰਮਾਤਮਾ ਜਾਣਦਾ ਹੈ ਮੇਰੀ ਅਵਸਥਾ ਨੂੰ, ਇਹ ਲੋਕ ਕੀ ਜਾਣਨ? ਇਹ ਲੋਕ ਪਤੀਜੇ ਕਛੂ ਨਾ ਹੋਏ ਕਿ ਲੋਕ ਪਚਾਰੇ ਦੀ ਭਗਤੀ ਤਾਂ ਹੈ ਨਹੀਂ, ਇਹ ਲੋਕਾਂ ਨੂੰ ਦਿਖਾਉਣ ਵਾਸਤੇ ਤਾਂ ਕਬੀਰ ਜੀ, ਮੀਰਾ ਜੀ ਬਾਈ ਜਾਂ ਫਿਰ ਹੋਰ ਭਗਤ ਉਹ ਕੋਈ ਇਸ ਤਰ੍ਹਾਂ ਦੀ ਬੰਦਗੀ ਤਾਂ ਕਰ ਨਹੀਂ ਰਹੇ ਸਨ ਕਿ ਸ਼ਾਇਦ ਲੋਕਾਂ ਤੋਂ ਕੋਈ ਨੰਬਰ ਲੈਣੇ ਨੇ ਔਰ ਨੰਬਰ ਵਧਾਉਣੇ ਨੇ ਆਪਣੇ। ਉਹਨਾਂ ਦੀ ਇੱਕ ਅਵਸਥਾ ਸੀ, ਇੱਕ ਐਸੀ ਅਵਸਥਾ ਸੀ, ਉਸ ਵਿੱਚ ਜੀ ਰਹੇ ਸਨ। ਕੋਈ ਉਸ ਵਿੱਚ ਇਹ ਕੋਈ ਖਿਆਲ ਨਹੀਂ ਸੀ ਜਾਂ ਕੋਈ ਦਿਮਾਗੀ ਖੇਲ ਨਹੀਂ ਖੇਲੇ ਜਾ ਰਹੇ ਸੀ, ਕਿਉਂਕਿ ਦਿਮਾਗੀ ਖੇਲ ਜਿੱਥੇ ਆ ਗਈ ਉੱਥੇ ਤਾਂ ਭਗਤੀ ਵੈਸੇ ਹੀ ਕਮਜ਼ੋਰ ਹੋ ਜਾਂਦੀ ਹੈ। ਇਹ ਦਿਮਾਗੀ ਖੇਲ ਨਹੀਂ ਹੁੰਦੇ, ਉਹਨਾਂ ਦੀ ਇੱਕ ਮਨੋ ਅਵਸਥਾ ਸੀ, ਇੱਕ ਐਸੀ ਅਵਸਥਾ ਹੀ ਸੀ, ਔਰ ਉਸ ਵਿੱਚ ਰਹਿ ਕੇ ਉਹਨਾਂ ਨੇ ਆਪਣੇ ਤਮਾਮ ਵਾਤਾਵਰਣ ਮਾਹੌਲ ਦੇ ਵਿੱਚੋਂ ਦੇ ਗੁਜ਼ਰਦਿਆਂ ਹੋਇਆਂ, ਤਮਾਮ ਦੁਨਿਆਵੀ ਮਜਬੂਰੀਆਂ ਦੇ ਹੁੰਦਿਆਂ ਹੋਇਆਂ ਉਹਨਾਂ ਨੇ ਇਹ ਸਹਿਜਤਾ ਨੂੰ ਕਾਇਮ ਰੱਖਿਆ, ਆਪਣੀ ਅਡੋਲਤਾ ਕਾਇਮ ਰੱਖੀ, ਆਪਣੇ ਆਨੰਦ ਨੂੰ ਕਾਇਮ ਰੱਖਿਆ। ਤੋ ਅੱਜ ਵੀ ਮਹਾਂਪੁਰਸ਼ ਇਹ ਇੱਕ ਪ੍ਰੇਰਣਾ ਦੇ ਰਹੇ ਸਨ, ਇਹ ਇੱਕ ਅਰਦਾਸ ਕਰ ਰਹੇ ਸਨ ਕਿ ਦਾਤਾਰ ਐਸੀ ਕਿਰਪਾ ਕਰ ਕਿ ਹਮੇਸ਼ਾ ਹੀ ਤੇਰਾ ਆਧਾਰ ਰਵੇ, ਤੇਰੇ ਸੰਗ ਇਹ ਨਾਤਾ ਜੁੜਿਆ ਰਵੇ। ਜੀਵਨ ਦਾ ਸਫ਼ਰ ਜਿਹੜਾ ਤੈਅ ਹੋ ਰਿਹਾ ਹੈ, ਜਿੰਨੀ ਦੇਰ ਤੂੰ ਮਾਲਿਕ ਸਵਾਸ ਦਿੱਤੇ ਹੋਏ ਹਨ, ਇਹ ਸਾਹ ਦਿੱਤੇ ਹੋਏ ਹਨ, ਤੂੰ ਇਹਨਾਂ ਸਾਹਾਂ ਨੂੰ ਲੈਂਦਿਆਂ ਹੋਇਆਂ ਅਸੀਂ ਹਮੇਸ਼ਾ ਹੀ ਇਸ ਭਗਤੀ ਦੇ ਮਾਰਗ 'ਤੇ, ਪਰਮਾਰਥ ਦੇ ਮਾਰਗ 'ਤੇ ਅਸੀਂ ਚਲਦੇ ਚਲੇ ਜਾਈਏ। ਕੋਈ ਕਿਸੇ ਸਾਕਤ ਦਾ, ਕੋਈ ਮਨਮੁਖ ਦਾ ਪ੍ਰਭਾਵ ਨਾ ਹੋ ਜਾਏ, ਕਿਤੇ ਕੋਈ ਦੁਨੀਆ ਦਾ ਪ੍ਰਲੋਭਨ ਪ੍ਰਭਾਵਿਤ ਨਾ ਕਰ ਦੇਵੇ। ਹਮੇਸ਼ਾ ਹੀ ਸੰਤਾਂ ਦਾ ਸੰਗ ਦਿੱਤੀ ਰੱਖ, ਔਰ ਇਹਨਾਂ ਦੀ ਸੋਬਤ ਨਾਲ ਮੈਂ ਆਪਣੇ ਆਪ ਨੂੰ ਵੀ ਇਸੇ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਤੋਂ ਨਿਆਰਾ ਰੱਖ ਪਾਵਾਂ। ਮੈਂ ਤੇਰਾ ਧਿਆਨ ਕਰਾਂ ਔਰ ਮੈਂ ਨੇਕੀਆਂ ਦੇ ਨਾਲ ਯੁਕਤ ਹੋ ਕੇ, ਪਿਆਰ ਪ੍ਰੀਤ ਨਿਮਰਤਾ ਵਾਲੇ ਗੁਣਾਂ ਨਾਲ ਯੁਕਤ ਹੋ ਕੇ ਮੈਂ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰਾਂ। ਕਿਉਂਕਿ ਸਾਕਤ ਦਾ ਸੰਗ, ਇਹ ਤਾਂ ਸੰਸਾਰ ਦੇ ਵਿੱਚ ਪਹਿਲੇ ਵੀ ਮਹਾਂਪੁਰਸ਼ਾਂ ਸੰਤਾਂ ਨੇ ਇਸ ਪ੍ਰਤੀ ਸਾਨੂੰ ਚੇਤਨ ਕੀਤਾ ਹੈ, ਕਦਮ ਕਦਮ 'ਤੇ ਚੇਤਨ ਕੀਤਾ ਹੈ ਕਿ ਇਹ ਨਹੀਂ ਕਿਹਾ ਹੈ ਕਿ ਸਾਕਤ ਕਾ ਸੰਗ ਕਰੇ, ਨਹੀਂ, ਸੰਗਤ ਕਰੀਏ ਸਾਧ ਕੀ। ਔਰ ਸਾਕਤ ਬਾਰੇ ਕਿਹਾ ਹੈ ਕਿ ਸਾਕਤ ਸੰਗ ਨਾ ਕੀਜੀਏ ਜਾਤੇ ਹੋਏ ਬਿਨਾ, ਕਿ ਸਾਕਤ ਦਾ ਸੰਗ ਨਹੀਂ, ਸਾਕਤ ਵਾਲੀ ਸੋਚ ਨੂੰ ਅਪਣਾਉਣਾ ਨਹੀਂ ਹੈ, ਕਿਉਂਕਿ ਉਹ ਸਾਕਤ ਪ੍ਰਵਿਰਤੀ ਜਾਂ ਮਨਮਤਵਗਲੀ ਪ੍ਰਵਿਰਤੀ ਜਿਹੜੀ ਹੈ ਉਹੀ ਵਾਸਤਵਿਕਤਾ ਵਿੱਚ ਸਾਡੇ ਮਨਾਂ ਨੂੰ ਡੁਲਾਇਮਾਨ ਕਰ ਦਿੰਦੀ ਹੈ। ਔਰ ਇਹ ਵੀ ਨਹੀਂ ਹੈ ਕਿ ਕੋਈ ਸਾਕਤ ਸ਼ਾਇਦ ਕੋਈ ਕਿਤੋਂ ਦੂਰੋਂ ਆਉਣਾ ਹੈ, ਕੋਈ ਅਣਜਾਣ ਜਾਂ ਕੋਈ ਹੋਏਗਾ। ਕਈ ਵਾਰ ਤਾਂ ਸਾਨੂੰ ਜਾਣੇ ਪਛਾਣੇ ਵੀ ਮਿਲ ਜਾਂਦੇ ਹਨ ਜਿਹੜੇ ਕਿ ਇਸ ਤਰ੍ਹਾਂ ਦੇ ਨਾਲ ਪੂਰੀ ਮਨਮਤ ਨਾਲ ਪੂਰੀ ਤਰ੍ਹਾਂ ਯੁਕਤ ਹੁੰਦੇ ਹਨ, ਔਰ ਸਾਡੇ ਮਨਾਂ ਦਾ ਆਨੰਦ ਵੀ ਗਵਾਉਣ ਵਿੱਚ ਯੋਗਦਾਨ ਦਿੰਦੇ ਹਨ। ਆਪ ਵੀ ਉਹ ਸਥਿਰ ਨਹੀਂ ਹੁੰਦੇ, ਇੱਕ ਸੰਤੁਸ਼ਟੀ ਦਾ ਭਾਵ ਨਹੀਂ ਹੁੰਦਾ ਹੈ, ਕੋਈ ਐਸੀ ਇੱਕ ਭੁੱਖ ਪਈ ਹੁੰਦੀ ਹੈ, ਔਰ ਆਪਣੇ ਹੀ ਰੰਗ ਵਿੱਚ ਦੂਸਰਿਆਂ ਨੂੰ ਰੰਗਣ ਦੇ ਲਈ ਉਹ ਹਮੇਸ਼ਾ ਹੀ ਕੋਈ ਨਾ ਕੋਈ ਮੌਕਾ ਢੂੰਡਦੇ ਰਹਿੰਦੇ ਹਨ। ਲੇਕਿਨ ਗੁਰਸਿੱਖ ਗੁਰਮੁਖ ਜਿਹੜੇ ਹੁੰਦੇ ਹਨ ਉਹ ਚੇਤਨ ਹੁੰਦੇ ਹਨ, ਉਹ ਇਸ ਗੱਲ ਨੂੰ ਸਮਝਦੇ ਹਨ ਕਿ ਵਾਕਈ ਇਹ ਬਿਲਕੁਲ ਹੀ ਗੁਰਮਤ ਤੋਂ ਵਿਪਰੀਤ ਗੱਲ ਹੋ ਰਹੀ ਹੈ, ਇਹ ਨਿੰਦਾ ਬਖੀਲੀ ਦਾ ਥਾਂ ਹੈ ਹੀ ਨਹੀਂ ਹੈ ਇਸ ਪਰਮਾਰਥ ਦੇ ਰਸਤੇ ਵਿੱਚ, ਇਸ ਭਗਤੀ ਦੇ ਰਸਤੇ ਦੇ ਵਿੱਚ। ਤੋ ਇਸ ਤਰ੍ਹਾਂ ਦੇ ਨਾਲ ਜਿਹੜੇ ਚੇਤਨ ਹੁੰਦੇ ਹਨ, ਸਜਗ ਹੁੰਦੇ ਹਨ, ਉਸ ਦਾ ਅਸਰ ਨਹੀਂ ਗ੍ਰਹਿਣ ਕਰਦੇ, ਉਲਟਾ ਉਹ ਦੂਸਰੇ ਨੂੰ ਵੀ ਟੋਕ ਦਿੰਦੇ ਹਨ, ਰੋਕ ਦਿੰਦੇ ਹਨ ਕਿ ਕਰਨੀ ਹੀ ਹੈ ਗੱਲ ਤਾਂ ਕੋਈ ਉਸਤਤ ਵਾਲੀ ਗੱਲ ਕਰੋ, ਮੇਰੇ ਕੰਨ ਇੰਨੇ ਵਿਹਲੇ ਨਹੀਂ ਹਨ ਕਿ ਇਹੋ ਜਿਹੀਆਂ ਫਜ਼ੂਲ ਗੱਲਾਂ ਸੁਣਨ ਦੇ ਲਈ। ਤੋ ਮੇਰੇ ਕੰਨਾਂ ਦੇ ਵਿੱਚ ਕੇਵਲ ਔਰ ਕੇਵਲ ਇਸ ਨਿਰੰਕਾਰ ਦਾ ਜ਼ਿਕਰ ਸੁਣਾਈ ਦੇਵੇ, ਔਰ ਇਹੀ ਅਗਰ ਰਸਨਾ ਦਾ ਇਸਤੇਮਾਲ ਕਰ ਹੀ ਰਹੇ ਹੋ ਤੋ ਇਸ ਨਿਰੰਕਾਰ ਦਾ ਕੋਈ ਜ਼ਿਕਰ ਕਰੋ, ਗੁਰੂ ਦਾ ਜ਼ਿਕਰ ਕਰੋ, ਭਗਤੀ ਦਾ ਜ਼ਿਕਰ ਕਰੋ, ਪਿਆਰ ਦਾ ਜ਼ਿਕਰ ਕਰੋ। ਤੋ ਮੇਰੇ ਕੰਨ 'ਤੇ ਹਮੇਸ਼ਾ ਹੀ ਇਹ ਸੁਣਨ ਨੂੰ ਹਮੇਸ਼ਾ ਇੱਛਿਤ ਰਹਿੰਦੇ ਹਨ। ਤੋ ਇਸ ਤਰ੍ਹਾਂ ਦੇ ਨਾਲ ਇੱਕ ਸਾਕਤ ਦਾ ਸੰਗ, ਉਸ ਲਈ ਤਾਂ ਹੀ ਕਿਹਾ ਹੈ ਕਿ ਸਾਕਤ ਸੰਗ ਨਾ ਕੀਜੀਏ ਜਾਤੇ ਹੋਏ ਬਿਨਾਓ, ਕਿ ਵਿਨਾਸ਼ ਹੀ ਹੁੰਦਾ ਹੈ, ਉਸ ਵਿੱਚ ਕਮਜ਼ੋਰੀ ਹੀ ਆਉਂਦੀ ਹੈ, ਉਸ ਵਿੱਚ ਗਿਰਾਵਟ ਹੀ ਆਉਂਦੀ ਹੈ, ਉਸ ਵਿੱਚ ਸਾਡਾ ਮਨ ਵੀ ਆਨੰਦ ਜਿਹੜੇ ਆਨੰਦੀ ਅਵਸਥਾ ਵੀ ਉਸ ਉਹ ਵੀ ਕਮਜ਼ੋਰ ਹੋ ਜਾਂਦੀ ਹੈ ਅਗਰ ਅਸੀਂ ਉਸ ਵੱਲ ਉਸਨੂੰ ਧਿਆਨ ਉਸ ਵੱਲ ਦਿੰਦੇ ਹਾਂ। ਤਾਂ ਇਸ ਲਈ ਮਹਾਂਪੁਰਸ਼ਾਂ ਨੇ ਇਹੀ ਗੱਲ ਬਾਰ ਬਾਰ ਕਹੀ ਹੈ, ਇਹੀ ਸਾਨੂੰ ਸਜਗ ਕੀਤਾ ਹੈ ਕਿ ਅਸੀਂ ਹਮੇਸ਼ਾ ਸੰਤਾਂ ਵਾਲੀ ਮਤ ਨਾਲ ਯੁਕਤ ਰਹੀਏ, ਅਸੀਂ ਸੰਤਾਂ ਦਾ ਸੰਗ ਕਰੀਏ ਔਰ ਜਿਹੜੀ ਮਤ ਉਹਨਾਂ ਦੀ ਹੈ ਉਸੇ ਨੂੰ ਧਾਰਨ ਕਰਕੇ ਅਸੀਂ ਆਪਣੇ ਜੀਵਨ ਦੇ ਸਫ਼ਰ ਨੂੰ ਅਸੀਂ ਤੈਅ ਕਰਦੇ ਚਲੇ ਜਾਈਏ। ਕਿਉਂਕਿ ਜੀਵਨ ਇਤਨਾ ਅਮੋਲਕ ਹੈ, ਭਾਵੇਂ ਕੱਲ੍ਹ ਜਲੰਧਰ ਜਾਂ ਫਿਰ ਪਹਿਲੇ ਪਾਨੀਪਤ ਵਿੱਚ ਜਾਂ ਫਿਰ ਪਿਛਲੇ ਇਤਵਾਰ 5 ਤਰੀਕ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿੱਚ ਜਾਂ ਫਿਰ ਹਰਿਆਣਾ ਦੇ ਪਲਵਲ ਸ਼ਹਿਰ ਵਿੱਚ, ਇਹ 1 ਤਰੀਕ ਨਵੇਂ ਸਾਲ ਦੇ ਆਗਮਨ ਤੋਂ ਬਾਅਦ ਇਹ ਚੰਦ ਥਾਂ ਜਿੱਥੇ ਜਿੱਥੇ ਜਾਣ ਦਾ ਮੌਕਾ ਮਿਲਿਆ ਹੈ। ਤਾਂ ਕਿਉਂਕਿ ਨਵੇਂ ਸਾਲ ਦਾ ਆਗਮਨ ਸੀ ਅਤੇ ਫਿਰ ਸਮੇਂ ਦਾ ਜ਼ਿਕਰ ਤਾਂ ਆ ਹੀ ਜਾਂਦਾ ਹੈ, ਅਗਰ ਸਾਲ ਨਵਾਂ ਚੜਿਆ ਹੈ ਤਾਂ ਸਾਲ ਵੀ ਇੱਕ ਸਮੇਂ ਨੂੰ ਅਸੀਂ ਡਿਫਾਈਨ ਕੀਤਾ ਹੈ 12 ਮਹੀਨਿਆਂ ਦੇ ਵਿੱਚ ਜਾਂ 365 ਦਿਨਾਂ ਦੇ ਵਿੱਚ, ਔਰ ਇਸ ਤਰ੍ਹਾਂ ਦੇ ਨਾਲ ਜਦ ਇਸ ਸਮੇਂ ਨੂੰ ਡਿਫਾਈਨ ਕੀਤਾ ਹੈ ਤਾਂ ਫਿਰ ਜ਼ਿਕਰ ਆ ਹੀ ਜਾਂਦਾ ਹੈ ਕਿ ਇਹ ਸੰਭਾਲ ਸਮੇਂ ਦੀ ਇਹ ਕਰਨੀ ਕਿਤਨਾ ਅਮੋਲਕ ਸਮੇਂ ਮਾਲਕ ਨੇ ਬਖਸ਼ਿਆ ਹੈ ਅਤੇ ਅਸੀਂ ਇਸ ਸਮੇਂ ਨੂੰ ਪੂਰੀ ਤਰ੍ਹਾਂ ਦੇ ਨਾਲ ਭਗਤੀ ਦੇ ਰੰਗ ਵਿੱਚ ਰਚ ਕੇ ਰੰਗ ਕੇ ਆਪਣੇ ਆਪ ਨੂੰ ਇਸੇ ਪ੍ਰੇਮ ਦੇ ਵਿੱਚ ਰਚਾ ਕੇ ਆਪਣੇ ਆਪ ਨੂੰ ਅਸੀਂ ਇੱਕ ਇੱਕ ਪਲ ਬਿਤਾਈਏ। ਇਹ ਬੇਕਾਰ ਫਜ਼ੂਲ ਗਵਾਉਣ ਲਾਇਕ ਪਲ ਨਹੀਂ ਹਨ, ਬੜੇ ਹੀ ਕੀਮਤੀ ਹਨ। ਇੱਕ ਪਲ ਜਿਹੜਾ ਬੀਤ ਜਾਂਦਾ ਹੈ ਦੁਨੀਆ ਦੀ ਤਮਾਮ ਦੌਲਤਾਂ ਦੇ ਕੇ ਵੀ ਅਸੀਂ ਵਾਪਸ ਨਹੀਂ ਲਿਆ ਸਕਦੇ ਹਾਂ, ਉਹ ਬੀਤ ਗਿਆ ਸੋ ਬੀਤ ਗਿਆ। ਕੋਈ ਕਹੇ ਕਿ ਮੈਂ ਸਿਕੰਦਰ ਹਾਂ, ਮੈਂ ਰਾਜਾ ਹਾਂ, ਮੈਂ ਮਹਾਰਾਜਾ ਹਾਂ, ਮੈਂ ਕੋਈ ਇਤਨਾ ਵੱਡਾ ਧਨਾੜ ਹਾਂ ਇਤਿਆਦਿ, ਭਾਵੇਂ ਜਿਤਨੇ ਵੀ ਸਮਰਥਾਂ ਦਾ ਮਾਲਕ ਹੋਵੇ, ਕੋਈ ਇੱਕ ਮਹੀਨਾ ਪਿੱਛੇ ਲਿਆਉਣ ਦੀ ਗੱਲ ਨਹੀਂ, ਇੱਕ ਪਲ ਵੀ ਵਾਪਸ ਨਹੀਂ ਲਿਆ ਸਕਦਾ ਹੈ, ਇੱਕ ਪਲ ਵੀ ਵਾਪਸ ਨਹੀਂ ਆ ਸਕਦਾ ਹੈ, ਉਹ ਚਲਾ ਗਿਆ। ਤੋ ਇਸ ਲਈ ਕਿ ਫਿਰ ਇਹੀ ਪਲ, ਇਹੀ ਛਿਣ, ਇਹੀ ਲਮਹੇ ਜਿਹੜੇ ਮਾਲਕ ਨੇ ਬਖਸ਼ੇ ਹਨ, ਇਹਨਾਂ ਨੂੰ ਫਜ਼ੂਲ ਗਵਾਉਣਾ ਕੀ ਇਹ ਸਮਝਦਾਰੀ ਹੋਏਗੀ ਜਾਂ ਇਹ ਸੂਝਮਤੀ ਹੋਏਗੀ? ਤੋ ਇਹ ਇੱਕ ਸੋਝੀ ਨਹੀਂ, ਇਸ ਨੂੰ ਕਿਹਾ ਜਾਂਦਾ ਸਮਝ ਨਹੀਂ ਕਿਹਾ ਜਾਂਦਾ, ਉੱਚੀ ਇੱਕ ਨਾ ਸਮਝੀ ਕਿਹਾ ਜਾਂਦਾ ਹੈ, ਜਿਹੜੇ ਕਿ ਜੀਵਨ ਦੇ ਇਤਨੇ ਅਮੋਲਕ ਪਲਾਂ ਨੂੰ ਇਸ ਤਰ੍ਹਾਂ ਦੇ ਨਾਲ ਉਸ ਨੂੰ ਗਵਾ ਬੈਠਦੇ ਹਨ ਫਜ਼ੂਲ ਦੀਆਂ ਗੱਲਾਂ ਦੇ ਵਿੱਚ। ਤੋ ਸਾਧ ਸੰਗਤ, ਇੱਕ ਇੱਕ ਪਲ ਕੀਮਤੀ ਹੈ, ਇੱਕ ਇੱਕ ਪਲ ਕੀਮਤੀ ਹੈ, ਇਸ ਦਾ ਅਹਿਸਾਸ ਹੋਵੇ ਔਰ ਇੱਕ ਇੱਕ ਪਲ ਨੂੰ ਅਸੀਂ ਸਜਾਉਂਦੇ ਚਲੇ ਜਾਈਏ, ਇੱਕ ਇੱਕ ਪਲ ਨੂੰ ਅਸੀਂ ਸੰਵਾਰਦੇ ਚਲੇ ਜਾਈਏ ਔਰ ਅਸੀਂ ਇਸ ਤਰ੍ਹਾਂ ਦੇ ਨਾਲ ਜੀਵਨ ਦੇ ਵਿੱਚ ਅਗਰ ਕੋਈ ਵੀ ਐਸੀ ਕੋਈ ਵਿਪਰੀਤ ਕੋਈ ਸਥਿਤੀ ਜਾਂ ਇੱਕ ਐਸੀ ਕੋਈ ਸੋਚ ਆ ਗਈ ਹੈ ਤਾਂ ਉਸ ਨੂੰ ਅਸੀਂ ਦੂਰ ਕਰਦੇ ਚਲੇ ਜਾਈਏ, ਉਸ ਨੂੰ ਇੱਕ ਪਾਸੇ ਕਰਦੇ ਚਲੇ ਜਾਈਏ। ਜਿਵੇਂ ਉਹ ਮਿਸਾਲ ਫਸਲਾਂ ਦੀ ਕਈ ਦਫ਼ਾ ਦਿੱਤੀ ਗਈ ਹੈ, ਅੱਜ ਵੀ ਅਸੀਂ ਦਾਣਾ ਮੰਡੀ 'ਚ ਬੈਠੇ ਹੋਏ ਹਾਂ, ਜਿੱਥੋਂ ਦੇ ਸਾਰੇ ਜਿਹੜੇ ਇੱਥੇ ਜਿਨ੍ਹਾਂ ਦੇ ਕਾਰੋਬਾਰ ਨੇ ਔਰ ਪੂਰੀ ਜੋ ਐਸੋਸੀਏਸ਼ਨ ਜਿਨ੍ਹਾਂ ਦਾ ਸਹਿਯੋਗ ਹੈ, ਜਿੱਥੇ ਆਪ ਸਾਰੀ ਸਾਧ ਸੰਗਤ ਇੱਥੇ ਉਤਸਾਹ ਨਾਲ ਪਹੁੰਚੇ ਹੋ ਔਰ ਆਪ ਦੇ ਦਰਸ਼ਨ ਹੋ ਰਹੇ ਹਨ, ਤੋ ਜਦ ਜ਼ਮੀਨ ਦੇ ਵਿੱਚ ਫਸਲ ਉਗਾਈ ਜਾਂਦੀ ਹੈ ਤਾਂ ਫਿਰ ਅਸੀਂ ਜਾਣਦੇ ਹਾਂ ਕਿ ਉਸ ਵਿੱਚ ਕੋਈ ਖਰਪਤਵਾਰ ਵੀ ਉਗਾਉਂਦੇ ਹਨ, ਤੋ ਅਸੀਂ ਖਾਦ ਵੀ ਪਾਉਂਦੇ ਹਾਂ। ਖਾਦ ਪਾਉਂਦੇ ਹਾਂ ਕਿਸ ਲਈ? ਕਿ ਦਾਣਿਆਂ ਨੂੰ ਮਜ਼ਬੂਤੀ ਮਿਲੇ। ਲੇਕਿਨ ਉਹ ਜਿਹੜੇ ਖਰਪਤਵਾਰ ਵਿੱਚ ਉਗਾਉਂਦੇ ਹਨ ਅਸੀਂ ਉਸ ਨੂੰ ਕੱਢਦੇ ਹਾਂ, ਕਿਸਾਨ ਉਸ ਨੂੰ ਕੱਢਦਾ ਹੈ ਬਾਹਰ, ਉਹ ਖੜਦਾ ਹੈ, ਉਹ ਕਿਸ ਲਈ? ਉਹ ਇਸ ਲਈ ਕਿ ਮੈਂ ਜਿਹੜੀ ਖਾਦ ਦੇ ਰਿਹਾ ਹਾਂ ਉਹ ਤਾਂ ਦਾਣਿਆਂ ਨੂੰ ਮਜ਼ਬੂਤ ਔਰ ਪੈਦਾਵਾਰ ਜ਼ਿਆਦਾ ਲੈਣ ਵਾਸਤੇ ਦੇ ਰਿਹਾ ਹਾਂ ਖਾਦ, ਲੇਕਿਨ ਇਹ ਜਿਹੜੇ ਫਜ਼ੂਲ ਦੇ ਵਿੱਚ ਆ ਗਏ ਹਨ ਘਾਹ, ਇਹ ਖਾਦ ਦੀ ਸ਼ਕਤੀ ਇਹਨਾਂ ਨੂੰ ਮਿਲਦੀ ਚਲੀ ਜਾਏਗੀ ਤਾਂ ਮੇਰੀ ਫਸਲ ਕਮਜ਼ੋਰ ਹੋ ਸਕਦੀ ਹੈ, ਮੇਰੇ ਦਾਣੇ ਘੱਟ ਹੋ ਸਕਦੇ ਹਨ। ਤੋ ਇਸ ਲਈ ਉਹ ਫਜ਼ੂਲ ਦੇ ਜਿਹੜੇ ਖਰਪਤਵਾਰ ਹਨ ਉਹਨਾਂ ਨੂੰ ਕੱਢ ਦਿੰਦਾ ਹੈ, ਕਿਸਾਨ ਇਸ ਪ੍ਰਤੀ ਚੇਤਨ ਹੁੰਦਾ ਹੈ। ਤੋ ਇਸੇ ਤਰ੍ਹਾਂ ਦੇ ਨਾਲ ਅਸੀਂ ਵੀ ਸਜਗ ਰਹੀਏ ਕਿ ਜਿਹੜੇ ਬੇਮਾਇਨੇ ਬੇਕਾਰ ਦੇ ਜਿਹੜੇ ਸੋਚਾਂ ਹਨ ਸਾਡੀਆਂ ਜਾਂ ਫਿਰ ਜਿਹੜੇ ਸਾਡੇ ਭਾਵ ਹਨ, ਜਿਨ੍ਹਾਂ ਨੂੰ ਹਮੇਸ਼ਾ ਹੀ ਨਿੱਚੇ ਨੀਵੇਂ ਦਰਜੇ ਵਾਲਾ ਮੰਨਿਆ ਗਿਆ ਹੈ, ਤੋ ਅਸੀਂ ਉਸ ਨੂੰ ਨਾ ਅਪਣਾ ਕੇ ਅੱਗੇ ਚੱਲਦੇ ਚਲੇ ਜਾਈਏ। ਉਹ ਅੱਗੇ ਚੱਲਣਾ ਨਾ ਹੋਏਗਾ, ਉਹ ਪਿਛੜਨਾ ਹੋ ਜਾਏਗਾ। ਅਗਰ ਉਹ ਭਾਵ ਵਿਪਰੀਤ ਰਹੇ, ਉਹਨਾਂ ਨੂੰ ਨਾਲ ਲੈ ਕੇ ਚੱਲਦੇ ਚਲੇ ਗਏ, ਤਾਂ ਇਹ ਨਾ ਖਿਆਲ ਆਵੇ ਕਿ ਅਸੀਂ ਵੱਧ ਰਹੇ ਹਾਂ, ਉਹ ਪਿੱਛੇ ਲੈ ਜਾਣ ਵਾਲੇ ਹਨ, ਉਹ ਸਾਨੂੰ ਹੋਰ ਪਿੱਛੇ ਧਕੇਲਣ ਵਾਲੇ ਹਨ। ਤੋ ਇਸ ਤਰ੍ਹਾਂ ਦੀ ਸਜਗਤਾ ਇਹ ਹਮੇਸ਼ਾ ਰਵੇ। ਇਹ ਇੱਕ ਅਰਦਾਸ, ਇਹ ਇੱਕ ਪ੍ਰਾਰਥਨਾ ਹੈ, ਤਾਂ ਕਿ ਸਾਰੇ ਹੀ ਆਪਣੇ ਇਸ ਜੀਵਨ ਨੂੰ ਸ਼ੁਭਾਇਮਾਨ ਕਰਦੇ ਚਲੇ ਜਾਣ। ਇੱਕ ਸ਼ੁਭਾਇਮਾਨ ਰਵੇ ਹਰ ਕਿਸੇ ਦਾ ਜੀਵਨ, ਹਰ ਕਿਸੇ ਦਾ ਜੀਵਨ ਇਸ ਤਰ੍ਹਾਂ ਦਾ ਹੋਵੇ ਜਿਵੇਂ ਫੁੱਲ ਮੋਂਦੇ ਹਨ, ਇੱਕ ਮੋਹ ਲੈਂਦੇ ਹਨ ਫੁੱਲ, ਫੁੱਲਾਂ ਨੂੰ ਵੇਖਦੇ ਹਾਂ, ਕੋਈ ਵੀ ਵੇਖਦਾ ਹੈ ਉਹ ਖੁਸ਼ ਹੋ ਜਾਂਦਾ ਹੈ। ਕੋਈ ਐਸਾ ਇਨਸਾਨ ਨਹੀਂ ਹੋਏਗਾ ਕਿ ਫੁੱਲ ਨੂੰ ਦੇਖ ਕੇ ਇਕਦਮ ਪਰੇਸ਼ਾਨ ਹੋ ਜਾਵੇ ਕਿ ਇਹ ਕਿੱਥੇ ਮੇਰੇ ਸਾਹਮਣੇ ਆ ਗਿਆ ਹੈ। ਫੁੱਲ ਨੂੰ ਕੋਈ ਵੀ ਦੇਖ ਲਵੇ, ਝੋਂਪੜੀ ਵਾਲਾ, ਮਹਿਲ ਵਾਲਾ, ਇਤਨੇ ਮੁਲਕ ਅਮੈਰੀਕਾ, ਕੈਨੇਡਾ ਵਰਗੇ, ਉਹਨਾਂ ਕੋਲ ਕਿਤਨੀ ਕਿਤਨੀਆਂ ਬਿਲਡਿੰਗਾਂ, ਸਕਾਈ ਸਕ੍ਰੇਪਰ ਬਿਲਡਿੰਗਸ, ਔਰ ਕਿਤਨੇ ਕਿਤਨੀ ਇਨਫਰਾਸਟ੍ਰਕਚਰ ਮਜ਼ਬੂਤ ਹੈ ਔਰ ਕੀ ਨਹੀਂ ਹੈ ਉਹਨਾਂ ਦੇ ਕੋਲ। ਲੇਕਿਨ ਉਹਨਾਂ ਨੂੰ ਕਹੀਏ ਤੁਹਾਡੇ ਕੋਲ ਇਤਨੀਆਂ ਬਿਲਡਿੰਗਾਂ, ਇਤਨਾ ਕੁਛ ਕੀਮਤੀ ਸਾਮਾਨ, ਇਤਨਾ ਕੁਛ ਹੈ, ਅਤੇ ਫੁੱਲ ਤਾਂ ਤੁਸੀਂ ਉਹਨੂੰ ਕੋਈ ਅਹਿਮੀਅਤ ਨਹੀਂ ਦਿੰਦੇ ਹੋਗੇ। ਕਹਿੰਦੇ ਨਹੀਂ, ਅਸੀਂ ਤਾਂ ਦਫ਼ਤਰ ਜਾਂਦੇ ਹਾਂ, ਗੱਡੀ ਰੋਕ ਕੇ ਪਹਿਲੇ ਬੁੱਕੇ ਲੈਂਦੇ ਹਾਂ, ਫੁੱਲ ਲੈਂਦੇ ਹਾਂ, ਇਹ ਦੌਲਤਾਂ ਆਪਣੀ ਜਗ੍ਹਾ 'ਤੇ ਹਨ। ਲੇਕਿਨ ਫੁੱਲ ਜਿਹੜਾ ਹੈ, ਇਸ ਦੀ ਆਪਣੀ ਖੂਬਸੂਰਤੀ ਇਹ ਭਾਂਦੀ ਹੈ। ਤੋ ਇਸੇ ਤਰ੍ਹਾਂ ਦੇ ਨਾਲ ਇਹ ਐਸੀ ਅਵਸਥਾ ਸਾਡੀ ਬਣੇ, ਇੱਕ ਫੁੱਲਾਂ ਦੇ ਮਾਨਿੰਦ ਸਾਡਾ ਜੀਵਨ ਹੋਵੇ, ਤਾਂ ਕਿ ਹਰ ਕਿਸੇ ਨੂੰ ਭਾਈਏ। ਔਰ ਫੁੱਲ ਮਹਿਕ ਵੀ ਵੰਡਦੇ ਹਨ, ਫੁੱਲ ਖੁਸ਼ਬੂ ਵੰਡਦੇ ਹਨ, ਔਰ ਫੁੱਲਾਂ ਦੀ ਆਪਣੀ ਇੱਕ ਸੁੰਦਰਤਾ ਹੋਇਆ ਕਰਦੀ ਹੈ। ਤੋ ਇਸੇ ਤਰ੍ਹਾਂ ਦੇ ਨਾਲ ਇਹ ਫੁੱਲਾਂ ਵਰਗਾ ਜੀਵਨ ਇਹ ਹਰ ਕਿਸੇ ਦਾ ਬਣੇ। ਇਹ ਇੱਕ ਅਰਦਾਸ, ਇਹ ਪ੍ਰਾਰਥਨਾ, ਇਹ ਸ਼ੁਭਕਾਮਨਾ ਇਹ ਕੀਤੀ ਜਾਂਦੀ ਹੈ। ਇਹ ਸਾਰੇ ਇਨਸਾਨ ਜਿਨ੍ਹਾਂ ਦੇ ਵਿੱਚ ਮਾਲਿਕ ਦਾ ਨੂਰ ਵਸਦਾ ਹੈ, ਇੱਕ ਆਤਮਾ ਦੇ ਰੂਪ ਦੇ ਵਿੱਚ, ਜਿਵੇਂ ਮਹਾਂਪੁਰਸ਼ ਸੰਤ ਜਨ ਹਮੇਸ਼ਾ ਕਹਿੰਦੇ ਹਨ ਕਿ ਮੈਂ ਤੋ ਪੁਜਾਰੀ ਹੂੰ ਰੌਸ਼ਨੀ ਕਾ, ਸਮਝਤੀ ਹੈ ਦੁਨੀਆ ਦੀਆ ਪੂਜਤਾ ਹੂੰ। ਕਿ ਇੱਕ ਮਹਾਂਪੁਰਸ਼ ਸੰਤ ਜਨ ਕਹਿੰਦੇ ਹਨ ਕਿ ਇੱਕ ਐਸੀ ਘੱਟ ਦੇ ਵਿੱਚ ਸਾਡੇ ਜੋਤ ਹੈ ਜੋ ਹਰ ਬੰਦੇ ਦੇ ਵਿੱਚ ਹੈ, ਅਤੇ ਸਾਡੀ ਇੱਕ ਪਾਸੇ ਤਾਂ ਉਹ ਇੱਕ ਸਿਲਸਿਲਾ ਹੈ, ਇੱਕ ਉਹ ਪੱਖ ਹੈ, ਦੂਸਰੇ ਪਾਸੇ ਇੱਕ ਗੁਰਮੁਖ ਮਹਾਂਪੁਰਸ਼ ਯਾਨੀ ਕਿ ਗਿਆਨਵਾਨ ਹਨ। ਤੋ ਇਹ ਆਤਮਾ ਤਾਂ ਹਰ ਘੱਟ ਵਿੱਚ ਵਸਦੀ ਹੈ, ਇਸੇ ਲਈ ਸਭ ਦਾ ਭਲਾ ਸਾਰੇ ਮੰਗਦੇ ਹਨ। ਲੇਕਿਨ ਉਸ ਤੋਂ ਵੀ ਜ਼ਿਆਦਾ ਉਹ ਸਾਡੀ ਇੱਕ ਸੋਚ ਹੋਰ ਮਜ਼ਬੂਤ ਹੋਵੇ ਵਿਵਹਾਰਿਕ ਰੂਪ ਦੇ ਵਿੱਚ, ਉਸ ਲਈ ਸਾਨੂੰ ਘਰੋਂ ਹੀ ਸ਼ੁਰੂ ਕਰਨਾ ਪੈਂਦਾ ਹੈ ਕਿ ਪਹਿਲੇ ਜਿਹੜੇ ਆਪਣੇ ਸਾਥੀ ਹਨ, ਜਿਹੜੇ ਕਿ ਆਪਣੇ ਮਹਾਂਪੁਰਸ਼ ਹਨ, ਭਗਤ ਹਨ, ਉਹਨਾਂ ਦੇ ਵਿੱਚ ਅਸੀਂ ਇਹ ਨੂਰ ਵੇਖੀਏ, ਇਹ ਗਿਆਨ ਦੀ ਜੋਤ ਜਗ ਰਹੀ ਹੈ। ਤੋ ਇਸ ਤਰ੍ਹਾਂ ਦੇ ਨਾਲ ਫਿਰ ਸੰਸਾਰ ਦੇ ਤਮਾਮ ਇਨਸਾਨਾਂ ਦੇ ਵਿੱਚ ਅਸੀਂ ਉਹੀ ਇੱਕ ਜੋਤ ਵੇਖ ਪਾਵਾਂਗੇ, ਤਾਂ ਹੀ ਅਸੀਂ ਉਸ ਤਰ੍ਹਾਂ ਦੇ ਨਾਲ ਸਹੀ ਮਾਇਨਿਆਂ ਦੇ ਵਿੱਚ ਇੱਕ ਪ੍ਰੇਮ ਦੀ ਦੌਲਤ ਵੰਡ ਸਕਾਂਗੇ। ਤੋ ਇਹ ਇੱਕ ਜ਼ਰੂਰੀ ਮਹਾਂਪੁਰਸ਼ਾਂ ਨੇ ਇਹ ਗੱਲ ਕਹੀ ਹੈ ਕਿ ਆਦਮ ਕੋ ਖੁਦਾ ਮਤ ਕਹੋ, ਆਦਮ ਖੁਦਾ ਨਹੀਂ, ਲੇਕਿਨ ਖੁਦਾ ਕੇ ਨੂਰ ਸੇ ਆਦਮ ਜੁਦਾ ਨਹੀਂ। ਇਹ ਹਮੇਸ਼ਾ ਹੀ ਇਹ ਸੱਚਾਈ ਜਿਹੜੀ ਹੈ ਇਹ ਬਿਆਨ ਮਹਾਂਪੁਰਸ਼ਾਂ ਨੇ ਕੀਤੀ ਹੈ, ਅਤੇ ਜ਼ਰੂਰਤ ਹੈ ਕਿ ਵਾਕਈ ਇਹ ਨੂਰ ਜਿਹੜਾ ਹੈ ਇਹ ਸਾਹਮਣੇ ਸਭ ਦੇ ਦੇਖਣ ਨੂੰ ਮਿਲੇ। ਇਸ ਤਰ੍ਹਾਂ ਦੇ ਨਾਲ ਸਾਰਿਆਂ ਦੀਆਂ ਇਹ ਅਵਸਥਾਵਾਂ ਇਹ ਬਣਦੀਆਂ ਚੱਲੀਆਂ ਜਾਵਣ। ਇੱਕ ਜੀਵਨ ਜੀਣ ਦਾ ਢੰਗ ਜਿਹੜਾ ਇੱਕ ਸਾਨੂੰ ਪ੍ਰਾਪਤ ਹੁੰਦਾ ਹੈ ਸਤਸੰਗ ਤੋਂ, ਜੋ ਗੁਰੂ ਪੀਰ ਪੈਗੰਬਰਾਂ ਦੇ ਆਦੇਸ਼ਾਂ ਦੇ ਉੱਤੇ ਆਧਾਰਿਤ ਹੈ, ਉਹ ਸਲੀਕਾ, ਉਹ ਢੰਗ ਇਹ ਪ੍ਰਾਪਤ ਸਭ ਨੂੰ ਹੋ ਜਾਵੇ। ਇਹ ਇੱਕ ਚਾਹਤ, ਇਹ ਇੱਕ ਸ਼ੁਭਕਾਮਨਾ, ਇਹ ਇੱਕ ਪ੍ਰਾਰਥਨਾ ਹੈ ਜੀਵਨ ਜੀਣ ਦਾ ਸਲੀਕਾ, ਕਿ ਅਸੀਂ ਸ਼ੋਭਾ ਪ੍ਰਾਪਤ ਕਰਦੇ ਚਲੇ ਜਾਈਏ, ਦੂਸਰਿਆਂ ਨੂੰ ਅਸੀਂ ਸੁੱਖ ਦਿੰਦੇ ਚਲੇ ਜਾਈਏ, ਦੂਸਰਿਆਂ ਨੂੰ ਰਾਹਤ ਦਿੰਦੇ ਚਲੇ ਜਾਈਏ। ਇਸ ਤਰ੍ਹਾਂ ਦਾ ਸਾਡਾ ਇੱਕ ਜੀਵਨ ਹੋਵੇ। ਇਹ ਜੀਵਨ ਜੀਣ ਦਾ ਸਲੀਕਾ, ਜਿਵੇਂ ਉਹ ਤਿਤਲੀ ਬਾਰੇ ਕਈ ਦਫ਼ਾ ਜ਼ਿਕਰ ਹੋਇਆ ਹੈ, ਇੱਕ ਸ਼ਾਇਰ ਨੇ ਸਾਧਾਰਨ ਸ਼ਬਦਾਂ ਦਾ ਸਹਾਰਾ ਲੈ ਕੇ ਇਸ ਤਰ੍ਹਾਂ ਦੇ ਨਾਲ ਕਿਹਾ ਕਿ ਤਿਤਲੀ ਜਬ ਵੀ ਬੜੇਗੀ ਫੁੱਲ ਕੀ ਤਰ੍ਹਾਂ ਬੜੇਗੀ, ਤਿਤਲੀ ਜਬ ਵੀ ਉਤਰੇਗੀ ਫੁੱਲ ਕੇ ਉੱਪਰ ਉਤਰੇਗੀ, ਤਿਤਲੀ ਜਬ ਵੀ ਨਸ਼ਟ ਹੋਗੀ ਫੁੱਲ ਕੇ ਭੀਤਰ ਨਸ਼ਟ ਹੋਗੀ, ਉਸਕੋ ਜੀਣਾ ਆਤਾ ਹੈ ਉਸਕੋ ਮਰਨਾ ਆਤਾ ਹੈ। ਕਿ ਇਸ ਤਰ੍ਹਾਂ ਦੇ ਨਾਲ ਤਿਤਲੀ ਦੀ ਆਪਣੀ ਖੂਬਸੂਰਤੀ, ਉਸਦੀ ਆਪਣੀ ਇੱਕ ਮਹੱਤਤਾ ਹੈ। ਤੋ ਉਸਦਾ ਕਿਹਾ ਕਿ ਉਹ ਫੁੱਲਾਂ ਦੇ ਇਰਦ ਗਿਰਦ ਹੀ ਰਹਿੰਦੀ ਹੈ, ਉਹਨੂੰ ਜੀਣਾ ਆਉਂਦਾ ਹੈ ਉਸਨੂੰ ਮਰਨਾ ਆਉਂਦਾ ਹੈ, ਉਹ ਆਪਣਾ ਜੀਵਨ ਮੁਬਾਰਕ ਕਰ ਲੈਂਦੀ ਹੈ। ਔਰ ਅਗਰ ਇਹ ਯਾਤਰਾ ਸੰਪੰਨ ਹੋ ਜਾਂਦੀ ਹੈ, ਉਹ ਕਿਉਂਕਿ ਤਿਤਲੀ ਹੈ ਉਸਦੀ ਮਹੱਤਤਾ ਬਣੀ ਰਹਿੰਦੀ ਹੈ, ਯਾਨੀ ਕਿ ਇਹ ਧਿਆਨ ਵਿੱਚ ਆਉਂਦਾ ਹੈ ਕਿ ਇਹ ਇਤਨੀ ਸੁੰਦਰ ਹੈ ਤਿਤਲੀ, ਇਤਨੀ ਖੂਬਸੂਰਤ ਤਿਤਲੀ। ਤੋ ਇਸ ਤਰ੍ਹਾਂ ਦੇ ਨਾਲ ਜਿਵੇਂ ਉਹ ਫੁੱਲ ਵੱਲ ਜਾਂਦੀ ਹੈ, ਇਸੇ ਤਰ੍ਹਾਂ ਦੇ ਨਾਲ ਸਾਡਾ ਵੀ ਧਿਆਨ ਇੱਕ ਚੰਗਿਆਈ ਵੱਲ, ਇੱਕ ਅੱਛਾਈ ਵੱਲ, ਇੱਕ ਨੇਕੀ ਵੱਲ ਹੀ ਹਮੇਸ਼ਾ ਰਹੇ, ਔਰ ਅਸੀਂ ਇਸ ਤਰ੍ਹਾਂ ਦੇ ਨਾਲ ਆਪਣੇ ਇੱਕ ਜੀਵਨ ਦੇ ਸਫ਼ਰ ਨੂੰ ਮਹੱਤਵਪੂਰਨ ਬਣਾ ਕੇ, ਅਸੀਂ ਸੁੰਦਰ ਦੇਣ ਦੇ ਕੇ ਆਪਣੇ ਸੰਸਾਰ ਦੇ ਕਰਤੱਵਾਂ ਨੂੰ ਅਸੀਂ ਨਿਭਾਉਂਦੇ ਚਲੇ ਜਾਈਏ। ਤੋ ਦਾਸ ਜ਼ਿਆਦਾ ਹੋਰ ਸ਼ਬਦਾਂ ਦਾ ਸਹਾਰਾ ਨਹੀਂ ਲਏਗਾ, ਕਿਉਂਕਿ ਸਮੇਂ ਕਾਫੀ ਅੱਗੇ ਵੱਧ ਚੁੱਕਾ ਹੈ। ਔਰ ਇਹ ਕੁਛ ਦਿਨ ਜਿਵੇਂ ਦਾਸ ਨੇ ਆਰੰਭ ਵਿੱਚ ਜ਼ਿਕਰ ਕੀਤਾ ਕਿ ਇਸ ਪਾਸੇ ਆਉਣ ਦਾ ਮੌਕਾ ਮਿਲਿਆ, ਵੈਸੇ ਤਾਂ ਪਿੱਛੇ ਅਜੇ ਸਮਾਗਮ ਨੂੰ ਬੀਤਿਆਂ 10 ਦਿਨ ਵੀ ਨਹੀਂ ਹੋਏ ਸੀ, ਔਰ ਕਈ ਪਾਸਿਓਂ ਕਈ ਅੱਜ ਕੱਲ੍ਹ ਆਪ ਜਾਣਦੇ ਹੋ ਸੋਸ਼ਲ ਨੈਟਵਰਕ ਦੇ ਉੱਤੇ, ਤੋ ਕਈਆਂ ਨੇ ਉੱਤੇ ਪਾ ਦਿੱਤਾ ਔਰ ਦਿੱਲੀ ਮਹਾਂਪੁਰਸ਼ਾਂ ਨੇ ਪੜ੍ਹਿਆ, ਤੋ ਉਸ ਵਿੱਚ ਲਿਖਿਆ ਹੋਇਆ ਸੀ, ਕੋਈ ਕਿਸੇ ਨੇ ਲਿਖਿਆ 19 ਦਸੰਬਰ ਨੂੰ ਨਾਭੇ ਵਿੱਚ ਪ੍ਰੋਗਰਾਮ ਹੈ, ਕਿਸੇ ਨੇ ਲਿਖਿਆ ਫਲਾਣੀ ਤਾਰੀਖ ਨੂੰ ਅੰਮ੍ਰਿਤਸਰ ਵਿੱਚ ਪ੍ਰੋਗਰਾਮ ਹੈ। ਤੋ ਉਹ ਆਪਣੇ ਆਪ ਹੀ ਕੋਈ ਤਰੀਕਾ ਨਿਸ਼ਚਿਤ ਕਰਦੇ ਰਹੇ। ਤੋ ਲੇਕਿਨ ਉਸ ਵਕਤ ਦਸੰਬਰ ਦੇ ਮਹੀਨੇ ਵਿੱਚ ਤਾਂ ਇਸ ਪਾਸੇ ਆਉਣ ਦਾ ਮੌਕਾ ਨਹੀਂ ਬਣ ਪਾਇਆ, ਪ੍ਰੋਗਰਾਮ 'ਤੇ ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਉਹਨਾਂ ਕੰਟਰੀਜ਼ ਦਾ ਬਣਿਆ ਹੋਇਆ ਸੀ। ਬਲਕਿ ਕੱਲ੍ਹ 12 ਤਰੀਕ ਦੇ ਐਤਵਾਰ ਨੂੰ ਹੀ ਧਿਆਨ ਜਲੰਧਰ ਵਿੱਚ ਆ ਰਿਹਾ ਸੀ ਕਿ ਪਹਿਲਾਂ ਪ੍ਰੋਗਰਾਮ ਜਿਹੜਾ ਬਣਿਆ ਸੀ ਉਸ ਅਨੁਸਾਰ 12 ਤਾਰੀਖ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਹੋਣਾ ਸੀ। ਤੋ ਲੇਕਿਨ ਕੁਝ ਤਬਦੀਲੀਆਂ ਆਉਂਦੀਆਂ ਚਲੀਆਂ ਗਈਆਂ ਔਰ ਉੱਧਰ ਜਾਣ ਦਾ ਅਵਸਰ ਨਾ ਬਣ ਪਾਇਆ, ਔਰ ਅੱਜ ਇੱਥੇ ਮਲੇਰਕੋਟਲਾ ਆ ਕੇ ਆਪ ਸਾਰਿਆਂ ਦੇ ਦਰਸ਼ਨ ਹੋ ਰਹੇ ਹਨ, ਔਰ ਜਲੰਧਰ ਵੀ ਥਾਂ ਥਾਂ ਤੋਂ ਮਹਾਂਪੁਰਸ਼ ਪਹੁੰਚੇ ਔਰ ਇੱਕ ਵਿਸ਼ਾਲ ਸਮਾਗਮ ਦਾ ਰੂਪ ਬਣਿਆ। ਇਸੇ ਤਰ੍ਹਾਂ ਦੇ ਨਾਲ ਜਿੱਥੇ ਜਿੱਥੇ ਵੀ ਜਾਣ ਦੇ ਮੌਕੇ ਬਣਦੇ ਹਨ ਤੋ ਬਹੁਤ ਹੀ ਖੁਸ਼ੀ ਹੁੰਦੀ ਹੈ ਐਸੇ ਦਰਸ਼ਨ ਕਰਕੇ। ਸਾਲਾਨਾ ਸੰਤ ਸਮਾਗਮ ਨਵੰਬਰ ਵਿੱਚ ਜਿਹੜਾ ਹੋਇਆ ਉੱਥੇ ਵੀ ਸਾਰੇ ਪ੍ਰਾਂਤਾਂ ਦੀ ਇੱਕ ਨੁਮਾਇੰਦਗੀ ਹੁੰਦੀ ਹੈ, ਭਾਵੇਂ ਉਹ ਦੂਰ ਆਸਾਮ ਦੇ ਇਲਾਕੇ ਹਨ ਜਾਂ ਬੰਗਾਲ ਦੇ ਜਾਂ ਉੜੀਸਾ ਦੇ, ਕਿਤੋਂ ਦੇ ਵੀ ਕਹਿ ਲਈਏ, ਸਮੁੱਚੇ ਦੇਸ਼ ਔਰ ਵਿਸ਼ਵ ਦੇ ਅਨੇਕਾਂ ਮੁਲਕਾਂ ਤੋਂ ਨੁਮਾਇੰਦਗੀ ਹੁੰਦੀ ਹੈ ਐਸੇ ਸਮਾਗਮ ਦੇ ਉੱਤੇ। ਤੋ ਉੱਥੇ ਵੀ ਇਸ ਇਲਾਕੇ ਦੇ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ, ਲੇਕਿਨ ਫਿਰ ਵੀ ਜਿਵੇਂ ਕੱਲ੍ਹ ਦਾਸ ਕਹਿ ਰਿਹਾ ਸੀ ਕਿ ਸੰਭਵ ਨਹੀਂ ਹੋ ਪਾਉਂਦਾ ਹਰ ਕਿਸੇ ਦਾ ਪਹੁੰਚਣਾ ਉੱਥੇ, ਤੋ ਐਸੀ ਯਾਤਰਾਵਾਂ ਦੇ ਦੌਰਾਨ ਉਹਨਾਂ ਦੇ ਵੀ ਦਰਸ਼ਨ ਹੋ ਜਾਂਦੇ ਹਨ। ਹੋਰ ਵੀ ਅਨੇਕੋ ਸੱਜਣ ਇਸ ਇਲਾਕੇ ਵਿੱਚ ਰਹਿਣ ਵਾਲੇ, ਉਹਨਾਂ ਦੇ ਵੀ ਦਰਸ਼ਨ ਹੋਏ, ਤੋ ਬਹੁਤ ਖੁਸ਼ੀ ਹਾਸਿਲ ਹੋਈ। ਤੋ ਦਾਸ ਇਹਨਾਂ ਸ਼ਬਦਾਂ ਰਾਹੀਂ ਹੀ ਸ਼ੁਭ ਕਾਮਨਾ ਕਰਦਾ ਹੈ ਇਸ ਨਵੇਂ ਸਾਲ ਦੀ, ਕਿ ਦਾਤਾਰ ਕਿਰਪਾ ਕਰੇ ਕਿ ਇਹ ਸਾਲ ਹਰ ਕਿਸੇ ਲਈ ਖੁਸ਼ੀਆਂ ਭਰਿਆ ਹੋਵੇ। ਔਰ ਜਿਵੇਂ ਕਿਹਾ ਪਹਿਲੇ, ਵੈਸੇ ਤਾਂ ਇੰਨੀ ਦੇਰ ਬਾਅਦ ਪੰਜਾਬ ਆ ਕੇ ਪੰਜਾਬੀ ਬੋਲਣੀ ਪੈਂਦੀ ਹੈ, ਵਿੱਚ ਵਿੱਚ ਹਿੰਦੀ ਆ ਜਾਂਦੀ ਹੈ। ਤੋ ਸ਼ੁਭ ਕਾਮਨਾ, ਅਤੇ ਕਿਉਂਕਿ ਪਿਛਲੇ ਸਾਲ ਵੀ ਸ਼ਾਇਦ 2-3 ਥਾਵਾਂ 'ਤੇ ਹੀ ਪੰਜਾਬ ਵਿੱਚ ਆਉਣ ਦਾ ਮੌਕਾ ਮਿਲਿਆ, ਅਕਤੂਬਰ ਵਿੱਚ ਪਟਿਆਲੇ ਆਉਣ ਦਾ ਮੌਕਾ ਮਿਲਿਆ, ਉਸ ਤੋਂ ਪਹਿਲੇ ਸ਼ਾਇਦ ਕਿਤੇ ਘਨੌਰ ਮੰਡੀ ਵੱਲ ਜਾਣ ਦਾ ਮੌਕਾ ਮਿਲਿਆ, ਤੋ ਜ਼ਿਆਦਾ ਮੌਕੇ ਜਾਂ ਜ਼ਿਆਦਾ ਦਿਨ ਪੰਜਾਬ ਨਹੀਂ ਮਿਲ ਪਾਏ, ਕਿਉਂਕਿ ਦੇਸ਼ ਐਡਾ ਵੱਡਾ ਹੈ ਔਰ ਉੱਥੇ ਵੀ ਇਸੇ ਤਰ੍ਹਾਂ ਦੇ ਨਾਲ ਕਈ ਕਈ ਸਾਲ ਹੋ ਜਾਂਦੇ ਹਨ। ਕਿਤਨਾ ਫੈਲਾਵ ਹੈ ਇਸ ਹਿੰਦੁਸਤਾਨ ਦੀ ਧਰਤੀ ਦਾ ਔਰ ਥਾਂ ਥਾਂ 'ਤੇ ਪਰਿਵਾਰ ਵੱਸਦਾ ਹੈ, ਤੋ ਇਸ ਲਈ ਇੱਕ ਪੂਰੀ ਤਰ੍ਹਾਂ ਦੇ ਨਾਲ ਸਭ ਥਾਵਾਂ 'ਤੇ ਜਾਣਾ ਵੀ ਮੁਮਕਿਨ ਨਹੀਂ ਹੁੰਦਾ। ਤੋ ਜਿੱਥੇ ਵੀ ਜਿੰਨੀ ਵੀ ਘੜੀਆਂ ਜਿਤਨਾ ਵੀ ਸਮਾਂ ਮਿਲਦਾ ਹੈ ਉਹ ਲਾਹੇਵੰਦ ਹੁੰਦਾ ਹੈ, ਉਹ ਇਸ ਤਰ੍ਹਾਂ ਦੇ ਨਾਲ ਉਪਯੋਗੀ ਹੁੰਦਾ ਹੈ, ਕਿਉਂਕਿ ਉਹ ਦਰਸ਼ਨਾਂ ਵਿੱਚ ਸਮਾਂ ਬੀਤਦਾ ਹੈ, ਉਹ ਸਤਸੰਗ ਵਿੱਚ ਸਮਾਂ ਬੀਤਦਾ ਹੈ, ਉਹ ਸਮਾਗਮਾਂ ਵਿੱਚ ਸਮਾਂ ਬੀਤਦਾ ਹੈ। ਸਫ਼ਰ ਵੀ ਚੱਲ ਰਿਹਾ ਹੈ ਅਤੇ ਰਾਹ ਜਾਂਦਿਆਂ ਹੋਇਆਂ ਵੀ ਕਿਤੇ ਨਾ ਕਿਤੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਂਦੇ ਹਨ, ਤੋ ਇਹ ਲਾਹੇਵੰਦ ਹੋ ਜਾਂਦਾ ਹੈ ਜਿੱਧਰ ਜਿਸ ਪਾਸੇ ਵੀ ਜਾਣਾ ਹੁੰਦਾ ਹੈ। ਤੋ ਦਾਸ ਇਹੀ ਅਰਦਾਸ ਕਰੇਗਾ ਕਿ ਸਭ ਨੂੰ ਦਾਤਾਰ ਤੌਫੀਕ ਦੇਵੇ, ਸ਼ਕਤੀ ਦੇਵੇ, ਸਮਰਥਾ ਦੇਵੇ ਤਨ ਮਨ ਧਨ ਦੀ ਔਰ ਨਾਲ ਨਿਰੋਲ ਭਗਤੀ ਦੇ ਮਾਰਗ 'ਤੇ ਚੱਲਣ ਦੀ, ਗੁਰਮਤਿ ਦੇ ਅਨੁਸਾਰ ਆਪਣੇ ਆਪ ਨੂੰ ਨਿਭਾਉਣ ਦੀ ਔਰ ਇਸ ਤਰ੍ਹਾਂ ਦੇ ਨਾਲ ਪਿਆਰ ਪ੍ਰੀਤ ਨਿਮਰਤਾ ਵਾਲੇ ਗੁਣਾਂ ਨਾਲ ਯੁਕਤ ਹੋ ਕੇ ਸਾਰੇ ਸ਼ੋਭਾ ਪ੍ਰਾਪਤ ਕਰਦੇ ਚਲੇ ਜਾਣ। ਸਤਿ ਸੰਗਤ ਜੀ, ਧੰਨਵਾਦ।